ਸਾਰਿਆਂ ਦਾ ਤੱਤ ਨਿਚੋੜ ਜੇ ਕੱਢ ਲਈਏ ਗੁਰਬਾਣੀ ਹਾਂਜੀ
ਮਾਤਾ
ਸਾਗਰ ਜਿਮਰ ਤਨ ਉਤਾਰਾ।
ਜਿਵੇਂ ਦੇਵੀ ਦੇਵਤਿਆਂ ਨੇ ਸਮੁੰਦਰ ਲਟਕਿਆ ਸੀ ਤੇ ਵਿੱਚੋਂ ਰਤਨ ਕੱਢ ਲਏ ਸੀ, 14 ਰਤਨ ਕਾਲੀਓ ਕੀ ਤੋਂ ਨਜਾਣਾ। ਜਿਵੇਂ 14 ਰਤਨ ਕੱਢ ਲਏ ਸਨ, ਜਿਵੇਂ ਦੁੱਧ ਦੇ ਵਿੱਚੋਂ ਮੱਖਣ ਕੱਢ ਲਈਦਾ ਹੈ ਦਹੀਂ ਦੇ ਵਿੱਚੋਂ, ਇੱਦਾਂ ਸਾਰੇ ਗ੍ਰੰਥਾਂ ਵਿੱਚੋਂ ਤੱਤ ਗਿਆਨ ਜਿਹੜਾ ਹੈ ਉਹ ਮਹਾਰਾਜ ਸਾਹਿਬ ਜੀ ਨੇ ਕਿਤਾਬ ਦੀ ਗੁਰਬਾਣੀ 'ਚ ਇਕੱਠਾ ਕਰ ਦਿੱਤਾ ਹੈ। ਧੰਨ ਗੁਰੂ ਨਾਨਕ ਦੇਵ ਜੀ।
ਸ਼੍ਰੀ ਨਾਨਕ ਸ਼੍ਰੀ ਗੁਰੂ ਰਤਨਾਮੋ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ।
ਸ਼੍ਰੀ ਗੁਰ ਅਮਰ ਭਗਤ ਸ਼੍ਰੀ ਰਾਮੋ।
ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਬਾਣੀ ਵੱਖਰੀ ਵੱਖਰੀ ਕਰਕੇ ਮਹੱਲਾ ਸਿਰਲੇਖ ਦੇ ਕੇ ਵੀ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਇਸ ਤਰ੍ਹਾਂ ਪੰਜਵਾਂ, ਇਹ ਸਾਰੀ ਬਾਣੀ ਮਹੱਲਿਆਂ ਦੇ ਹਿਸਾਬ ਨਾਲ ਲਿਖੀ ਹੋਈ। ਜਿੱਥੇ ਮਹੱਲਾ ਪਹਿਲਾ ਆ ਜਾਂਦਾ ਉਹਦਾ ਮਤਲਬ ਵੀ ਪਹਿਲੇ ਪਾਤਸ਼ਾਹ ਦੀ ਬਾਣੀ, ਜਿੱਥੇ ਮਹੱਲਾ ਦੂਜਾ ਹੁੰਦਾ ਵੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਦੇ ਬਚਨ, ਜਿਹੜੇ ਤੀਸਰਾ ਮਹੱਲਾ ਉਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਚੌਥਾ ਮਹੱਲਾ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ। ਇਸ ਪ੍ਰਕਾਰ ਨਾਲ ਪ੍ਰਿਥਕ ਪ੍ਰਿਥਕ ਵੱਖਰੀ ਵੱਖਰੀ ਕਰਕੇ ਲਿਖੀਏ,
ਪੜ੍ਹ ਕਰ ਆਪ ਲਿਖੋ ਪਹਿਚਾਨੀ,
ਔਰ ਪੜ੍ਹ ਕੇ ਆਪ ਜੀ ਪਹਿਚਾਣ ਲਵੋ, ਨਿਰਣਾ ਕਰ ਲਵੋ ਕਿ ਗੁਰਬਾਣੀ ਜਿਹੜੀ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਅਤੇ ਸਾਰਿਆਂ ਦਾ ਕਲਿਆਣ ਕਰਨ ਵਾਲੀ। ਇਹ ਪੜ੍ਹਨ ਵਾਲਿਆਂ ਨੂੰ ਵੀ ਪਤਾ ਲੱਗਦੇ ਵੀ ਕਿਹੜੇ ਜਾਮੇ 'ਚ ਚਾਹੀਦੇ, ਜੇ ਮਹਾਰਾਜ ਉੱਤੇ ਮਹੱਲੇ ਨਾ ਲਿਖਦੇ ਸਿੱਧੀ ਬਾਣੀ ਲਿਖ ਦਿੰਦੇ ਸਾਨੂੰ ਨਹੀਂ ਸੀ ਪਤਾ ਲੱਗਣਾ ਵੀ ਇਹ ਪਹਿਲੇ ਜਾਮੇ ਦੀ ਬਾਣੀ ਹੈ, ਦੂਸਰੇ ਜਾਮੇ 'ਚ ਜਾ ਰਹੀ ਹੈ, ਤੀਸਰੇ ਜਾਮੇ, ਪਤਾ ਨਹੀਂ ਸੀ ਲੱਗਣਾ। ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਨੇ ਇਹ ਵੀ ਉਪਕਾਰ ਕੀਤਾ ਵੀ ਉਹਨਾਂ ਉੱਤੇ ਸਿਰਲੇਖ 'ਚ ਲਿਖ ਦਿੱਤਾ ਵੀ ਇਹ ਪਹਿਲੇ ਜਾਮੇ 'ਚ ਬਾਣੀ ਜਾਰੀ ਗਈ, ਇਹ ਦੂਸਰੇ ਜਾਮੇ 'ਚ, ਕਿਉਂਕਿ ਜੋਤ ਇੱਕੋ ਹੀ ਹੈ। ਅਤੇ ਮਹੱਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਆ ਕੇ ਜੋਤ ਨਿਵਾਸ ਕਰਦੀ, ਆ ਕੇ ਕੋਈ ਵੱਸੇ ਨਾ। ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਹਲੂਲ, ਹਲੂਲ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਦੂਜੀ ਚੀਜ਼ ਦੇ ਵਿੱਚ ਸਮਾ ਜਾਣਾ, ਲੀਨ ਹੋ ਜਾਣਾ, ਆ ਕੇ ਵੱਸ ਜਾਣਾ। ਜਿਵੇਂ ਆਪਾਂ ਪੰਜਾਬ ਤੋਂ ਇੱਥੇ ਅਮਰੀਕਾ 'ਚ ਹਲੂਲ ਕਰ ਗਏ, ਆ ਕੇ ਵੱਸ ਗਏ, ਜਿੱਥੇ ਆਪਾਂ ਵੱਸੇ ਉਹ ਬਣ ਗਿਆ ਮਹੱਲਾ। ਜਿੱਥੇ ਅਕਾਲ ਪੁਰਖ ਦੀ ਜੋਤ ਪਹਿਲਾਂ ਆ ਕੇ ਵਿਰਾਜਮਾਨ ਹੋਈ ਉਹ ਮਹੱਲਾ ਪਹਿਲਾ, ਜਦੋਂ ਉਹ ਜੋਤ ਦੂਸਰੇ ਸਰੀਰ ਵਿੱਚ ਪ੍ਰਵੇਸ਼ ਕਰ ਗਈ, ਦੂਸਰਾ ਜਾਮਾ ਧਾਰਨ ਕਰ ਲਿਆ, ਦੂਸਰੇ ਸਰੂਪ ਵਿੱਚ ਆਏ ਅਤੇ ਮਹੱਲਾ ਦੂਜਾ, ਜਦੋਂ ਜੋਤ ਤੀਸਰੇ ਸਰੂਪ ਵਿੱਚ ਹਲੂਲ ਕਰ ਗਈ ਉੱਥੇ ਬਣ ਗਿਆ ਮਹੱਲਾ ਤੀਜਾ। ਇਸ ਤਰ੍ਹਾਂ ਇਹ ਪਾਤਸ਼ਾਹੀਆਂ ਦਾ ਵੇਰਵਾ ਦਿੱਤਾ ਮਹਾਰਾਜ ਮਹੱਲਾ
ਲੇਖਾਰੀ।
ਇਹ ਸੁਣ ਕੇ ਭਾਈ ਗੁਰਦਾਸ ਜੀ ਬੇਨਤੀ ਕਰਦੇ ਹਨ,
ਕਹਾ ਬੁੱਧ ਪ੍ਰਭਿਤੀ ਹਮਾਰੀ,
ਇਹ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ, ਇੰਨੀ ਬੁੱਧੀ ਮੇਰੀ ਕਿੱਥੇ ਹੈ। ਸਾਸ ਜੀ ਦੁਨੀਆਂ ਦੇ ਸਭ ਤੋਂ ਵੱਡੇ ਵਿਦਵਾਨ ਭਾਈ ਗੁਰਦਾਸ ਜੀ, ਪਰ ਨਿਮਰਤਾ ਕਿੰਨੀ ਹੈ, ਗੁਰੂ ਦੇ ਸਾਹਮਣੇ ਕਹਿੰਦੇ ਮਹਾਰਾਜ ਮੈਨੂੰ ਕੋਈ ਸਮਝ ਨਹੀਂ। ਇਹ ਹੈ ਗੁਰਸਿੱਖੀ, ਅੱਜ ਕੱਲ੍ਹ ਮੇਰੇ ਵਰਗਿਆਂ ਨੂੰ ਚਾਰ ਅੱਖਰ ਆ ਜਾਣ ਅਤੇ ਗੁਰੂ ਨੂੰ ਵੀ ਕਹਿੰਦੇ ਮਹਾਰਾਜ ਤੁਸੀਂ ਨਹੀਂ ਜਾਣਦੇ, ਅਸੀਂ ਦੱਸਦੇ ਤੁਹਾਨੂੰ, ਗੁਰੂ ਨਾਲੋਂ ਵੀ ਸਿਆਣੇ ਬਣ ਬਣਦੇ। ਭਾਈ ਗੁਰਦਾਸ ਜੀ ਇਹੋ ਜਿਹੇ ਵਿਦਵਾਨ ਹੋਏ ਵੀ ਕਾਸ਼ੀ ਦੇ ਪੰਡਿਤ ਨੂੰ ਇੱਕ ਚੁੱਕ ਗਏ ਸੀ ਵੀ ਜਦੋਂ ਭਾਈ ਸਾਹਿਬ ਕਾਸ਼ੀ ਗਏ ਸੀ 700 ਪੰਡਿਤਾਂ ਨੂੰ ਸਿੱਖ ਬਣਾਇਆ ਸੀ, ਇਤਿਹਾਸ ਕਾਸ਼ੀ ਦਾ ਰਾਜਾ ਭਾਈ ਗੁਰਦਾਸ ਦਾ ਸੇਵਕ ਬਣਿਆ ਸੀ, ਉੱਥੇ ਉਹਨਾਂ ਦਾ ਗੁਰਦੁਆਰਾ ਬਣਿਆ ਚੇਤਨ ਪਾਠ ਭਾਈ ਗੁਰਦਾਸ ਜੀ ਦਾ ਸਥਾਨ, ਜਿੱਥੇ ਪੰਜ ਮੈਂਬਰੇ ਸੰਤ ਵੀ ਮਹਾਰਾਜ ਦਸਮ ਪਾਤਸ਼ਾਹ ਚੇਤਨ ਪਾਠ ਪਹਿਲਾਂ ਭਾਈ ਗੁਰਦਾਸ ਜੀ ਉੱਥੇ ਠਹਿਰੇ ਨੇ, ਫਿਰ ਸਾਧ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਬੇਟੇ ਸਿੰਘ ਭਾਈ ਸੈਣਾ ਸਿੰਘ, ਵੀਰ ਸਿੰਘ, ਗੰਗਾ ਸਿੰਘ, ਕਰਮ ਸਿੰਘ, ਸੋਭਾ ਸਿੰਘ ਉੱਥੇ ਠਹਿਰੇ, ਸੰਤ ਮਹਾਂਪੁਰਸ਼ ਵਿੱਦਿਆ ਪੜ੍ਹ ਕੇ ਆਏ ਨਿਕਲੇ ਸਨ। ਉਹ ਜਿਹੜੀ ਜਗ੍ਹਾ ਹੈ ਉੱਥੇ ਪੰਡਿਤ ਆ ਕੇ ਭਾਈ ਸਾਹਿਬ ਨਾਲ ਚਰਚਾ ਕਰਦੇ ਨੇ, ਹਾਰ ਕੇ ਸਿੱਖੀ ਧਾਰਨ ਕਰਦੇ, ਜਿਹਨਾਂ ਅੱਗੇ ਕਾਸ਼ੀ ਦੇ ਪੰਡਿਤ ਹਾਰ ਗਏ ਉਹਨਾਂ ਤੋਂ ਵੱਡਾ ਵਿਦਵਾਨ ਕਿਹੜਾ ਹੋ ਸਕਦਾ। ਪਰ ਭਾਈ ਗੁਰਦਾਸ ਐਡੇ ਵਿਦਵਾਨ ਅਤੇ ਮਹਾਰਾਜ ਕਹਿੰਦੇ ਮਹਾਰਾਜ ਮਹਾਂ ਬੁੱਧ ਪ੍ਰਭ ਤੁਛ ਹਮਾਰੀ, ਮੇਰੀ ਇੰਨੀ ਕਿੱਥੇ ਬੁੱਧੀ ਹੈ ਮਹਾਰਾਜ, ਮੈਂ ਤੁਹਾਡੀ ਬਾਣੀ ਲਿਖ ਸਕਾਂ ਜਾਂ ਮੈਂ ਬਾਣੀ ਦਾ ਨਿਰਣਾ ਕਰ ਸਕਾਂ, ਮੈਨੂੰ ਇੰਨੀ ਸਮਝ ਨਹੀਂ ਹੈ, ਪਰ
ਮੈਂ
ਜੀਵ ਹਾਂ, ਤੁਸੀਂ ਈਸ਼ਵਰ ਹੋ। ਅਲਪਕ ਬੁੱਧੀ ਥੋੜ੍ਹੇ ਗਿਆਨ ਵਾਲਾ ਮੈਂ, ਅਲਪਕ ਬੁੱਧੀ ਵਾਲਾ ਹਾਂ ਮਹਾਰਾਜ ਜੀ। ਗੁਰੂ ਦੀ ਬਾਣੀ ਤੱਕ ਬੰਦੇ ਦੀ ਪਹੁੰਚ ਨਹੀਂ। ਸਤਿਨਾਮ ਅਸੀਂ ਕਥਾ ਸਮਾਜ ਚ ਕੋਈ ਗਿਆਨੀ ਕਹੀਏ, ਅਸੀਂ ਗੁਰਬਾਣੀ ਦਾ ਅੰਤ ਪਾ ਲਿਆ, ਸਾਡੀ ਮੂਰਖਤਾ ਹੀ ਹੈ। ਬੁੱਧੀ ਇੰਨੀ ਬੁੱਧੀ ਕਿੱਥੇ ਸਾਡੀ ਗੁਰੂ ਦੀ ਬਾਣੀ ਦਾ ਅੰਤ ਪਾ ਲਈ ਨਾ ਸਾਡੇ ਕੋਲ। ਸਾਨੂੰ ਤਾਂ ਆਪਣਾ ਨਹੀਂ ਪਤਾ ਵੀ ਅਸੀਂ ਕੀ ਬਾਣੀ ਦਾ ਅੰਤ ਪਾਵਾਂਗੇ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਬਾਣੀ ਦਾ ਬੋਧ ਮੈਨੂੰ ਨਹੀਂ ਹੈ, ਮੈਂ ਨਹੀਂ ਜਾਣਦਾ ਬਾਣੀ ਦੀ ਮਹਿਮਾ ਕਿੰਨੀ ਮਹਾਨ ਹੈ। ਮਹਾਰਾਜ ਸਾਹਿਬ ਜੀ ਆਪ ਜੀ ਦਾ ਹਿਰਦਾ ਬੜਾ ਅਗਾਧ ਡੂੰਘਾ, ਉਹਦੀ ਕੋਈ ਥਾਂ ਨਹੀਂ ਪਾ ਸਕਦਾ। ਗੁਰੂ ਦੇ ਹਿਰਦੇ ਦੀ ਕੌਣ ਥਾਂ ਪਾ ਸਕਦਾ? ਜਿੱਥੋਂ ਤੱਕ ਗੁਰੂ ਦੀ ਪਹੁੰਚ ਹੈ, ਗੁਰੂ ਦੇ ਅੰਦਰ ਕਿੰਨੀ ਕੁ ਡੂੰਘਾਈ ਹੈ, ਕਿੰਨੀ ਕੁ ਉਚਾਈ ਹੈ, ਕਿੰਨੀ ਕੁ ਲੰਬਾਈ ਹੈ, ਕਿੰਨੀ ਕੁ ਚੜ੍ਹਾਈ ਹੈ, ਦੁਨੀਆਂ ਦੀ ਕੋਈ ਤਾਕਤ ਦਾ ਅੰਤ ਨਹੀਂ ਪਾ ਸਕਦਾ। ਜਿਹੜੀ ਗੁਰਬਾਣੀ ਹੈ ਗੁਰੂ ਦਾ ਹਿਰਦਾ, ਜਿਹੜੀ ਗੁਰਬਾਣੀ ਹੈ ਨਾ, ਇਹ ਗੁਰੂ ਦੀ ਆਤਮਾ ਹੈ, ਗੁਰੂ ਦੀ ਰੂਹ ਹੈ। ਲੇਕਿਨ ਗੁਰੂ ਦੀ ਰੂਹ ਦਾ ਅੰਤ ਵੈਸੇ ਤਾਂ ਸਾਰ ਜੇ ਬੰਦੇ ਦੇ ਦਿਲ ਦਾ ਨਹੀਂ ਪਤਾ ਹੁੰਦਾ। ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਮੈਨੂੰ ਕੀ ਪਤਾ ਤੁਹਾਡੇ ਦਿਲ ਦੀ ਗਹਿਰਾਈ ਕਿੰਨੀ, ਤੁਹਾਨੂੰ ਨਹੀਂ ਪਤਾ ਮੇਰੇ ਦਿਲ ਦੀ ਗਹਿਰਾਈ ਕਿੰਨੀ। ਆਪਾਂ ਬੰਦੇ ਹਾਂ, ਅਤੇ ਬੰਦਾ ਗੁਰੂ ਦੇ ਹਿਰਦੇ ਦੀ ਥਾਂ ਪਾ ਲੈ, ਗੁਰੂ ਦੇ ਹਿਰਦੇ ਦੀ ਥਾਂ ਪਾ ਸਕਦਾ? ਨਹੀਂ ਪਾ ਸਕਦਾ। ਬਾਣੀ ਜਿਹੜੀ ਹੈ ਗੁਰੂ ਦਾ ਹਿਰਦਾ, ਬਾਣੀ ਗੁਰੂ ਦੀ ਆਤਮਾ, ਉਹਦੀ ਥਾਂ ਨਹੀਂ ਪਾਈ ਜਾ ਸਕਦੀ, ਉਹਦੀ ਗਹਿਰਾਈ ਨਹੀਂ ਨਾਪੀ ਜਾ ਸਕਦੀ। ਭਾਈ ਗੁਰਦਾਸ ਕਹਿੰਦੇ ਸੱਚੇ ਪਾਤਸ਼ਾਹ ਮੈਂ ਜੀਵ ਹਾਂ, ਤੁਸੀਂ ਅਕਾਲ ਪੁਰਖ ਪਰਮੇਸ਼ਵਰ ਦਾ ਰੂਪ ਗੁਰੂ ਨਾਨਕ ਦੇਵ ਜੀ, ਤੁਹਾਡੀ ਬਾਣੀ ਦਾ ਕੌਣ ਅੰਤ ਪਾ ਸਕਦਾ? ਤੁਹਾਡੀ ਮਹਿਮਾ ਨੂੰ ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਜਾਣ ਸਕਦੇ, ਉਹਨਾਂ ਦੀ ਵੀ ਇੰਨੀ ਸ਼ਕਤੀ ਨਹੀਂ ਵੀ ਤੁਹਾਡੀ ਮਹਿਮਾ ਨੂੰ ਜਾਣ ਸਕਣ। ਮੇਰੇ 'ਚ ਇੰਨੀ ਮਤ ਕਿੱਥੇ ਹੈ? ਕੋਈ ਨਹੀਂ ਮਾਣਾ,
ਜੇਕਰ ਆਪ ਸਹਾਈ,
ਜੇ ਆਪ ਸਿਰ 'ਤੇ ਹੱਥ ਰੱਖ ਦਿਓ, ਆਪ ਕਿਰਪਾ ਕਰ ਦਿਓ ਮਹਾਰਾਜ, ਤਾਂ ਬਾਣੀ ਦੀ ਸਮਝ ਆ ਸਕੇ। ਸਤਿਨਾਮ ਗੁਰੂ ਕਿਸੇ 'ਤੇ ਹੱਥ ਰੱਖ ਦੇਵੇ, ਕਿਸੇ 'ਤੇ ਕਿਰਪਾ ਕਰ ਲਵੇ, ਜਿੱਦਾਂ ਮਤੀ ਗਿਆਨੀ ਬਣਾ ਦੇ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪ੍ਰਤੱਖ ਕਰਕੇ ਦਿਖਾਇਆ, ਪੰਜੋਖਰਾ ਸਾਹਿਬ ਸਾਡੇ ਅਬਾਏ ਦੇ ਲਾਗੇ ਅਸਥਾਨ, ਉੱਥੇ ਗੂੰਗਾ ਬੰਦਾ, ਗੋਲਾ ਕੰਨਾਂ ਤੋਂ ਜ਼ੁਬਾਨ ਤੋਂ ਗੂੰਗਾ, ਅਤੇ ਝੂਰਾਂ ਦਾ ਅਨਪੜ੍ਹ ਮੁੰਡਾ, ਉਹਨੂੰ ਲਾਲ ਚੰਦ ਪੰਡਿਤ ਲੈ ਆਇਆ ਸੀ ਵੀ ਇਹਦੇ ਕੋਲੋਂ ਗੀਤਾ ਦੇ ਅਰਥ ਕਰਾਓ। ਮਹਾਰਾਜ ਨੇ ਕਿਰਪਾ ਕੀਤੀ, ਸਿਰ 'ਤੇ ਛੜੀ ਰੱਖੀ, ਗੂੰਗਾ ਗੀਤਾ ਦੇ ਅਰਥ ਕਰ ਗਿਆ। ਅੱਜ ਵੀ ਉੱਥੇ ਗੂੰਗੇ ਬੋਲਦੇ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਰਕੇ ਵਿਖਾਇਆ। ਹੁਣ ਵੀ ਉੱਥੇ ਜਾਓ, ਹਰ ਐਤਵਾਰ ਨੂੰ ਸੰਗਤਾਂ ਦਾ ਬੇਨਤੀ ਨਹੀਂ ਹੁੰਦਾ, ਅਤੇ ਸਾਡੇ ਦੇਖਦਿਆਂ ਕਈ ਕੇਸ ਐਸੇ ਹੋਏ ਨੇ ਜਿਹੜੇ ਜਮਾਂਦਰੂ ਗੂੰਗੇ ਸੀਗੇ, ਬੋਲੇ ਸੀ, ਉੱਥੇ ਕੰਨਾਂ ਦੀ ਅਤੇ ਜਵਾਨ ਦੀ ਦਾਤ ਮਿਲਦੀ। ਹੁਣ ਵੀ ਗੁਰੂ ਸਮਰੱਥ ਹੈ, ਇਸ ਕਰਕੇ ਭਾਈ ਮਹਾਰਾਜ ਗੁਰਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਹੱਥ ਰੱਖੋ ਮੇਰੇ ਸਿਰ 'ਤੇ, ਤਾਂ ਮੈਂ ਬਾਣੀ ਲਿਖ ਸਕਦਾ, ਵੈਸੇ ਮੇਰੀ ਤਾਕਤ
ਨਹੀਂ।
ਜਿੰਨੀ ਕੁ ਤੁਸੀਂ ਸੋਝੀ ਦਿਓਗੇ ਓਨੀ ਕੁ ਮੈਂ ਕਰਾਂਗਾ, ਜਿੰਨੀ ਤੁਸੀਂ ਕਿਰਪਾ ਕਰੋਗੇ ਮੈਂ ਉਹਨਾਂ ਤੋਂ ਲਿਖਾਂਗਾ। ਭਾਈ ਸਾਹਿਬ ਦੀ ਨਿਮਰਤਾ ਵੇਖ ਕੇ ਨਾ ਗੁਰੂ ਸਾਹਿਬ ਖੁਸ਼ ਹੋਏ। ਸਾਧ ਸੰਗਤ ਜੀ, ਗੁਰੂ ਨੂੰ ਖੁਸ਼ ਕਰਨਾ ਤਾਂ ਹਿਰਦੇ 'ਚ ਨਿਮਰਤਾ, ਕੇਵਲ ਸ਼ਬਦਾਂ 'ਚ ਨਾ ਹੋਵੇ। ਕਈ ਮੇਰੇ ਵਰਗੇ ਨਾ ਇਹਦਾ ਹੱਥ ਕਰ, ਅਸੀਂ ਤਾਂ ਜੀ ਬੜੇ ਸੇਵਕ, ਅਸੀਂ ਤਾਂ ਬੜੇ ਨਿਮਾਣੇ, ਬੜੇ ਹੀ ਦਾਸ ਹਾਂ ਜੀ ਅਸੀਂ, ਪਰ ਅੰਦਰ ਉੱਦਾਂ ਹੀ ਕੰਡਾ ਕੜਕਦਾ ਹੁੰਦਾ, ਅੰਦਰ ਵੀ ਨਿਮਰਤਾ ਹੀ, ਗਰੀਬੀ ਜ਼ਿਆਦਾ, ਮਨ 'ਚ ਵੀ ਅਤੇ ਜ਼ਬਾਨ 'ਤੇ ਵੀ। ਭਾਈ ਗੁਰਦਾਸ ਜੋ ਬੋਲ ਰਹੇ ਸੀ ਅੰਦਰੋਂ ਹੀ ਬੋਲ ਰਹੇ ਸੀਗੇ, ਅਤੇ ਗੁਰੂ ਸਾਹਿਬ ਖੁਸ਼ ਹੋਏ, ਕਹਿਣ ਲੱਗੇ ਵਰ ਦਿੱਤਾ। ਹਾਂਜੀ,
ਸ਼੍ਰੀ ਗੁਰੂ ਪਰਮ ਕਿਰਪਾਲ,
ਬੜੇ ਕਿਰਪਾਲੂ ਪੰਜਵੇਂ ਪਾਤਸ਼ਾਹ ਮੇਰਾ ਦੇ ਘਰ ਆਏ।
ਕਥਾ ਪੁੱਤਰ ਹੋ ਗਏ ਘਰ ਬਾਹਰ,
ਆਖੋ ਸਤਨਾਮ। ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਜੀ, ਬੱਚਾ ਨਿੱਕਾ ਪੁੱਤਰ ਬਾਹਰ ਬਰਾਂਡੇ 'ਚ ਖੇਡਦਾ, ਵਿਹੜੇ 'ਚ ਖੇਡਦਾ,
ਅੰਦਰ ਮਾਤਾ ਪਿਤਾ ਅਜਾਕਰ,
ਅੰਦਰ ਮਾਤਾ ਪਿਤਾ ਚਾਚੇ ਤਾਏ ਮਾਮੇ ਪੁੱਤੇ ਅੰਦਰ ਬੈਠੇ, माता पिता अंदर बैठे घर दे ते बच्चा बाहर वेड़े च खेड रहा। हाँ
पर एक टाइम जो बोल है बाती
बड़ी भैन भी हो सकती है, बड़ा भरा भी हो सकता है, चाचा भी हो सकता है, मामा ताया नाना कोई रिश्तेदार होर भी अंदर हो सकता है। यानी घर का टब्बर सारा अंदर हो गए ते छोटा जा बच्चा 4 साल का 3 साल का 5 साल का गली वेड़े च खेडता हो। हाँ जी
जान लेहे बालक बखिया
ते बारह कोई आके पूछे अंदर कौन बोल रहा है ते बच्चा बारह ही दस दिंदा आ मेरी माँ की आवाज है, ये मेरे बापू की आवाज है। बच्चे बच्चे नूं दिसदा नहीं रहा अंदर दरवाजा द्वार है वो बाहर खेड रहा वेड़े च, वो अंदर हो सकता तीसरे कमरे च बैठे ने रसोई च बैठे ने जो लॉबी च बैठे ने जो रोटी खा रहे ने गल कर रहे ने। वो कहता आ मेरा चाचा बोल रहा, ये आवाज़ मेरे पिता जी की, ये मेरे बड़े भरा की आवाज़ है, ये मेरी छोटी भैन की आवाज़ है। वो बच्चा अंदरली आवाज़ सुन के बाहरों दसी जा रहा है, आवाज की पछाण आ रही
है। अंतर
कोई कोई पुछता है बाहरों आके गली में काका अंदर कौन गल करते हैं, तो कहता मेरी मम्मी करती है, मेरा बापू करता, मेरा वीर करता, मेरा चाचा बोलता। हाँ जी
कौन कौन बोलता है
कौन कौन बोलता है, वो बच्चा बाहरों दसी जाता है। हालांकि वो बच्चा पर बच्चा उस परिवार का, बच्चा उस खानदान का, वो अंदर तार खड़कती है, उन्हें पता माँ बोलती। बाहरों कोई वड्डा बंदा भी आके खड़ा हो जिहड़ा उस घर परिवार को नहीं जानता, उन्होंने पूछिए अंदर को कहता मैं नहीं पता कौन बोल रहे, उन्हों का बच्चा दस रहा छोटा जहा, बाहर का बंदा वो बारे नहीं जानता। हाँ जी
बालक सुन जौन अलावै,
हाँ जेड़ा भी बोलता होवे बच्चा दस देंदा भी हुण मेरी माँ बोल रही है, हुण मेरा बापू बोल रहा है, हुण मेरे ताया जी बोल रहे हैं, हुण मेरी वड्डी भैन बोलती है, तो जिहड़ी आवाज आ रही फटाफट दस देंदा। हाँ
जी प्रश्न करता ही बतावै,
वक्री वक्री दसदा, वारी वारी दसदा, सारे का निर्णय करके दसदा भी अंदर आवाज जिहड़ी आ रही है ये मेरे पिता जी दी, ये मेरी माता जी दी, ये मेरी दादी बोलती, ये मेरा दादा बोलता, मेरा ताया बोलता, ताई बोलती। हाँ जी
मम्मी पिता बाप माता,
ये मेरे पिता की आवाज़ है, ये मेरी माँ की आवाज़ है। हाँ जी
ये भगनी बच इन कह भ्राता,
ये मेरा मेरी भैन बोल रही है, ये मेरा भरा बोल रहा है।
हाँ समझे गो कोई शब्द हन्ना,
ये भाई गुरदास जी जदों गुरु साहब बोलणगे ना तैनूं सारी समझ आवेगी कि पहले पातशाह बोल रहे हैं कि दूजे पातशाह बोल रहे हैं कि तीजे पातशाह बोल रहे हैं कि चौथे बोल रहे हैं। भगत बोलणगे वो भी तैनूं आवाज आवेगी कि तू लिखी जाई आपको सतनाम, तू संता बच्चा है, तू गुरु नानक दे घर का बच्चा। हालांकि भाई गुरदास जी गुरु अमरदास जी के भतीजे हैं, रिश्ते च गुरु रामदास जी के लगते हैं, सतगुरु महाराज पंजवें पातशाह जी के मामा जी लगते हैं, गुरु घर के सारी उम्र लंघी है। तो सच्चे पातशाह जी महाराज कहते हो तुसी गुरु घर के बच्चे जो हो, तो गुरु घर में वड्डे पातशाह बोले ने, पहले पातशाह बोले, दूजे पातशाह बोले, तीजे बोले, तुहानू सारी आवाज़ तो पछाण आवेगी। सात संग गुरु ग्रंथ साहब ने लिखा गमी खेड है कोई छोटी मोटी खेड थोड़ा हो ना, गुरु ग्रंथ साहब महाराज कोई बंदा लिख सकता ना, गुरु ग्रंथ साहब कोई पढ़ सकता, वो कृपा ना सारी खेड ये अगमी खेड है। महाराज कहते सावधान हो के तुम बैठो लिखना शुरू करो, तो सुनाई देगी आवाज पहले पातशाह, तुम महला पहला लिखोगे, जो आवाज आएगी गुरु अंगद देव जी तो तुम महला दूजा लिखोगे, जो आवाज़ आएगी तीसरे पातशाह के तीसरे जामे की महला तीजा लिखोगे, जो आवाज़ आएगी चौथे पातशाह की तुम महला चौथा लिखोगे, जो साढ़े जामे जो आवाज़ आएगी पंजवा लिखोगे, भगतों की आवाज़ आएगी तो भगतों के नाम लिखोगे, ਭੱਟਾਂ ਦੀ ਆਏਗੀ ਅਤੇ ਭੱਟਾਂ ਦੇ ਲਿਖੋਗੇ, ਸਭ ਉੱਦਾਂ ਹੀ ਪ੍ਰਕਾਸ਼ ਹੋਏਗਾ ਤੁਹਾਨੂੰ।
ਹਾਂਜੀ ਸਫਲ
ਭਾਈ ਸਾਹਿਬ ਜੀ, ਤੁਸੀਂ ਇਸ ਘਰ ਦੇ ਬੱਚੇ ਹੋ ਨਾ, ਇਸ ਘਰ ਦੇ ਜੀ ਹੋ, ਤੁਸੀਂ ਆਪਣੇ ਘਰ ਦਾ ਸਭ ਨੂੰ ਪਤਾ ਹੁੰਦਾ, ਜਿਵੇਂ ਬੱਚੇ ਨੂੰ ਪਤਾ ਹੁੰਦਾ ਅੰਦਰ ਮਾਂ ਬੋਲਦੀ ਹੈ ਬਾਪੂ ਬੋਲਦਾ, ਬਾਹਰੋਂ ਹੀ ਦੱਸੀ ਜਾਂਦਾ। ਉਹ ਬੱਚੇ ਨੂੰ ਉਸ ਵੇਲੇ ਸਿਰਫ ਆਵਾਜ਼ ਸੁਣਾਈ ਦਿੰਦੀ, ਸਰੀਰ ਨਹੀਂ ਦਿਖਦਾ ਮਾਂ ਬੋਲਦੀ ਹੈ, ਪਰ ਮਾਂ ਦੀ ਆਵਾਜ਼ ਤਾਂ ਕੁਛ ਨਹੀਂ। ਇੱਦਾਂ ਤੁਹਾਨੂੰ ਸਰੀਰ ਦੇ ਦਰਸ਼ਨ ਨਹੀਂ ਹੋਣ, ਤੁਹਾਨੂੰ ਆਵਾਜ਼ ਦਾ ਸ਼ਬਦ ਦਾ ਪਤਾ। ਲਿਖੋ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਰੋ, ਆਪੇ ਕਲਾ ਵਰਤੇ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਵਰ ਮਿਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਣ ਦਾ ਵਰ ਦਿੱਤਾ ਮਾਰੇ ਭਾਈ ਨੇ, ਪੂਰੀ ਤਾਕਤ ਦਿੱਤੀ ਗੁਰੂ ਗ੍ਰੰਥ ਸਾਹਿਬ ਲਿਖਣਾ ਸਾਡੇ ਕੋਲ ਦਾ ਸਾਧ ਸੰਗਤ ਜੀ ਜਿਹੜੇ ਅੱਗੇ ਗ੍ਰੰਥ ਕਰਦੇ ਨਾ, ਇਹਨਾਂ ਕੋਲ ਵਿਚਾਰਿਆਂ ਕੋਲ ਐਪਲੀਕੇਸ਼ਨ ਨਹੀਂ ਲਿਖੀ ਜਾਂਦੀ। ਜਿੱਥੇ ਨੌਕਰੀ ਕਰਦੇ ਨਾ ਉੱਥੇ ਕੋਈ ਛੁੱਟੀ ਦੀ ਐਪਲੀਕੇਸ਼ਨ ਬਣਨੀ, ਮੇਰੇ ਵਰਗਿਆਂ ਨੂੰ ਕਹਿੰਦੇ ਮਿਲਣਗੇ, ਅਸੀਂ ਕਿੱਦਾਂ ਲਿਖੀਏ, ਦੋ ਅੱਖਰ ਲਿਖਣੇ ਹੁੰਦੇ, ਉਹ ਨਹੀਂ ਆਉਂਦੇ। ਉਹ ਬਾਦਸ਼ਾਹ ਦੀ ਬਾਣੀ ਅਤੇ ਕਿਰਤੋਂ ਕਰਦੇ, ਉਹ ਬਾਣੀ ਲਿਖਣੀ ਪੜ੍ਹਨੀ ਗੁੱਸਾ, ਉਹਦਾ ਮਾਰ ਆਪ ਕਰਾ ਰਹੇ ਪਰਮੇਸ਼ਰ ਜੀ ਕਾਲ ਪੁਰਖ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
ਮਹਾਰਾਜ। ਪਾਸੋ
ਗੁਰੂ ਮਹਾਰਾਜ ਦੇ ਚਰਨਾਂ 'ਚ ਭਾਈ ਗੁਰਦਾਸ ਜੀ ਨੇ ਸੀਸ ਰੱਖਿਆ, ਗੁਰੂ ਅਰਜਨ ਦੇਵ ਦੇ ਚਰਨਾਂ 'ਚ ਮੱਥਾ ਟੇਕਿਆ, ਬੜੇ ਪਿਆਰ ਨਾਲ ਆਪਣਾ ਮੱਥਾ ਨਾ ਸਿਰ ਹੀ ਮਹਾਰਾਜ ਦੇ ਪਿਆਰਾਂ 'ਚ ਰੱਖ ਦਿੱਤਾ।
ਦ੍ਰਿਸ਼ਟੀ ਗੁਰੂ ਕੀ ਦਬ ਪਾਈ,
ਤੇ ਗੁਰੂ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਆਪਣੀ ਮਿਹਰਾਂ ਦੇ ਘਰ 'ਚ ਆਏ, ਕਿਰਪਾ ਕਟਾਕ ਅਬ ਲੋਕਨ ਕੀਨ, ਦਾਸ ਕਾ ਦੁੱਖ ਵਿਦਾਰੇ, ਗਿਆਨ ਦਾ ਪ੍ਰਕਾਸ਼ ਕਰ
ਦਿੱਤਾ।
ਕਾਲਾਂ ਦੀ ਸੋਚੀ ਕਾਲ ਵਿੱਚ, ਵਰਤਮਾਨ ਵਿੱਚ ਅਤੇ ਫਿਊਚਰ ਵਿੱਚ ਕੀ ਹੋਣਾ ਸਭ ਪਤਾ ਲੱਗ ਗਿਆ।
ਸੁਧਾਰ ਕਰ ਪੱਤਰੇ
ਸਾਧ ਸੰਗਤ ਜੀ, ਕਾਗਜ਼ ਦੇ ਪੱਤਰੇ, ਕਸ਼ਮੀਰੀ ਕਾਗਜ਼ ਬੜਾ ਸੋਹਣਾ ਮਹਿੰਗਾ ਕਾਗਜ਼ ਬਣਾਇਆ ਸੀ, ਬਾਬਾ ਬੁੱਢਾ ਸਾਹਿਬ ਜੀ ਨੇ ਤਿਆਰੀ ਕਰਕੇ ਦਿੱਤੀ ਸੀ। ਉਹਨਾਂ ਪੱਤਰਿਆਂ ਨੂੰ ਅੱਠ ਅੱਠ ਪੱਤਰੇ ਇੱਦਾਂ ਮੋੜੇ ਜਾਂਦੇ, ਯਾਨੀ ਚਾਰ ਇੱਧਰ ਚਾਦਰ ਇੱਦਾਂ ਕਰਕੇ ਅੱਠ ਪੱਤਰੇ ਅਤੇ 16 ਪੰਨੇ ਬਣ ਜਾਂਦੇ, ਉਹਨੂੰ ਸੈਂਚੀ ਕਹਿੰਦੇ। ਅੱਜ ਕੱਲ੍ਹ ਤਾਂ ਅਸੀਂ ਵੱਡੀਆਂ ਪੋਥੀਆਂ ਨੂੰ ਸੈਂਚੀ ਕਹਿੰਦੇ, ਪਰ ਅਸਲ ਵਿੱਚ ਸੈਂਚੇ ਛੋਟੇ ਛੋਟੇ ਹੁੰਦੇ ਸੀ, ਉਹ ਜੁੱਝ ਬਣਾ ਕੇ ਜੁੱਝ ਬੰਦੀ ਅਤੇ ਫਿਰ ਉਹਦੇ ਪਿੱਛੋਂ ਦੀ ਧਾਗਾ ਮਾਰ ਕੇ ਅਤੇ ਉਹਨੂੰ ਜਿਲਦ ਬੰਨਦੇ ਸੀ। ਅਜੇ ਵੀ ਜਿਹੜੇ ਬਾਇੰਡਿੰਗ ਕਰਨ ਵਾਲੇ ਉਹਨਾਂ ਨੂੰ ਤੁਸੀਂ ਦੇਖਿਆ, ਉਹ ਅੱਠ ਅੱਠ ਪੱਤਰਿਆਂ ਦੀ 16-16 ਪੰਨਿਆਂ ਦੀ ਇੱਕ ਇੱਕ ਸੈਂਚੀ ਸੁਧਾਰ ਕੇ ਤਿਆਰ ਕੀਤੀ
ਹੈ। ਪ੍ਰਮਾਣ ਕੀ
ਇੱਕੋ ਜਿਹੀ ਉਹਦੀ ਕਟਿੰਗ ਕੀਤੀ ਹੈ, ਵੱਡੇ ਛੋਟੇ ਨੇ ਇੱਕੋ ਜਿਹੇ ਲੰਮੇ ਸਾਈਜ਼ ਦੇ ਸੋਹਣੇ, ਉਹਨਾਂ ਦੀ ਬਰਾਬਰ ਵੀ ਤਾਂ ਕਿ ਜਦੋਂ ਜਿਲਦ ਬੰਨੇ ਤਾਂ ਉਹ ਇੱਕੋ ਜਿਹੇ ਨਜ਼ਰ ਆਉਣ ਵੱਡੇ ਛੋਟੇ ਨਾਲ। ਫਿਰ ਉਹਨਾਂ ਦਾ ਹਾਸ਼ੀਆ ਨੈਣ ਮਾਰੀ ਜਾਂਦੀ, ਇੰਨੀ ਜਗ੍ਹਾ ਛੱਡਣੀ ਹੈ ਪਿੱਛੇ ਜਿਲਦ ਬੰਦੀ ਵਾਸਤੇ, ਇੰਨੀ ਅੱਗੇ ਹਾਸ਼ੀਆ ਛੱਡਣਾ ਹੈ ਲਿਖਣ ਤੋਂ ਬਾਅਦ ਅਗਲੇ ਪਾਸੇ, ਅਤੇ ਉੱਪਰ ਕਿੰਨੀ ਜਗ੍ਹਾ ਛੱਡਣੀ ਹੈ ਅਤੇ ਥੱਲੇ ਉਹਨੂੰ ਸੁਧਾਰ ਕੇ ਭਾਈ ਗੁਰਦਾਸ ਜੀ ਬੈਠੇ। ਸਿਆਹੀ ਬੜੀ ਸੋਹਣੀ ਤਿਆਰ ਕਰਵਾਈ ਬਾਬਾ ਬੁੱਢਾ ਜੀ ਨੇ, ਸਾਰਾ ਉਹ ਆਪਣੀ ਦੇਖ ਰੇਖ ਵਿੱਚ ਸਿਆਹੀ ਦੇ ਵਿੱਚ ਸੋਨਾ
ਪਾਇਆ।
ਕੱਚੇ ਉਦੋਂ ਕਲਮਾਂ ਹੁੰਦੀਆਂ ਸੀ, ਅੱਜ ਕੱਲ੍ਹ ਦਾ ਪੈਨ ਵਗੈਰਾ ਨੇ, ਉਹ ਸਿਆਹੀ ਤਿਆਰ ਕਰਕੇ ਅਤੇ ਕਾਨਿਆਂ ਨੂੰ ਘੜ ਕੇ ਉਹਦੀਆਂ ਕਲਮਾਂ ਤਿਆਰ ਕਰਕੇ ਬਾਬਾ ਬੁੱਢਾ ਜੀ ਦਿੱਤੀਆਂ, ਅਤੇ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਕਲਮ ਚੁੱਕੀ ਹੈ ਭਾਈ ਗੁਰਦਾਸ। ਹਾਂਜੀ
ਅਰਜਨ ਪੋਥੀ ਤਬ ਖੋਲੀ,
ਅਤੇ ਭਾਈ ਸਾਹਿਬ ਇੱਕ ਪਾਸੇ ਜਿੱਦਾਂ ਚੌਂਕੀ ਰੱਖੀ ਹੁੰਦੀ ਸੀ ਜਿਹਦੇ ਉੱਤੇ ਉਹ ਲਿਖਦੇ ਸਨ, ਪੁਰਾਣੇ ਜ਼ਮਾਨੇ 'ਚ ਲਿਖਣ ਦੇ ਵਾਸਤੇ ਢਲਾਈ ਵਾਲੀ ਚੌਂਕੀ ਹੁੰਦੀ ਸੀ। ਅਜੇ ਵੀ ਉਹ ਤੁਸੀਂ ਇੰਡੀਆ 'ਚ ਦੇਖਿਆ ਹੋਣਾ, ਮੁਨੀਬ ਲੋਕ ਜਿਹੜੇ ਨੇ ਲਿਖਦੇ ਨੇ ਉਹ ਉੱਦਾਂ ਹੀ ਵਰਤਦੇ ਨੇ, ਅਤੇ ਆੜਤੀਆਂ ਵਗੈਰਾ ਕੋਲ ਵੀ ਦੇਖੀ ਢਾਲ ਨਾਲ ਇੱਦਾਂ ਦੀ ਚੌਂਕੀ ਤਿਆਰ ਹੈ। ਉਹਦੇ ਉੱਤੇ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਰੱਖ ਲਏ ਨੇ ਲਿਖਣ ਵਾਸਤੇ, ਅਤੇ ਉੱਧਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਹ ਗੁਰਬਾਣੀ ਦੀਆਂ ਪੋਥੀਆਂ ਜੋ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਲਿਆਂਦੀਆਂ ਅਤੇ ਹੋਰ ਵੀ ਜਿੱਥੇ ਜਿੱਥੇ ਗੁਰਬਾਣੀ ਦੀਆਂ ਪੋਥੀਆਂ ਇਕੱਠੀਆਂ ਕੀਤੀਆਂ, ਉਹਨਾਂ ਪੋਥੀਆਂ ਨੂੰ ਸਾਹਮਣੇ ਪੀੜ੍ਹੇ ਦੇ ਪ੍ਰਕਾਸ਼ ਕੀਤਾ।
ਹਾਂਜੀ
ਇੱਕ ਗੁਰੂ ਕੀ ਬਾਣੀ, ਅਨਮੁੱਲੀ ਬਾਣੀ, ਅੰਮ੍ਰਿਤਮਈ ਬਾਣੀ ਲਿਖਵਾਉਣ ਲੱਗੇ।
ਹਾਂਜੀ ਸਿਮਰ ਸ਼੍ਰੀ ਨਾਨਕ ਨਾਮੋ,
ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ। ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਮੱਥਾ ਟੇਕਿਆ ਗੁਰੂ ਅਰਜਨ ਦੇਵ ਜੀ ਧਿਆਨ ਧਰਤੀ। ਹੇ ਗੁਰੂ ਨਾਨਕ ਦੇਵ ਜੀ, ਹੇ ਗੁਰੂ ਅੰਗਦ ਦੇਵ ਜੀ, ਹੇ ਗੁਰੂ ਅਮਰਦਾਸ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪਣੇ ਦਾਸਾਂ ਅਤੇ ਆਪਣੇ ਬੱਚਿਆਂ 'ਤੇ ਕਿਰਪਾ ਕਰੋ ਅਤੇ ਕਾਰਜ ਆਪ ਜੀ ਆਪਣਾ ਜਾਣ ਕੇ ਆਪ ਹੀ ਕਰਵਾ ਲਓ। ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਜੀ, ਔਰ ਇਹ ਜਪਜੀ ਸਾਹਿਬ ਜਿਹੜਾ ਲਿਖਿਆ ਇਹ ਗੁਰੂ ਰਾਮਦਾਸ ਜੀ ਦੇ ਹੱਥ ਦਾ ਲਿਖਿਆ। ਗੁਰੂ ਰਾਮਦਾਸ ਜੀ ਨੇ ਇੱਕ ਪੋਥੀ ਜਪਜੀ ਸਾਹਿਬ ਦੀ ਆਪਣੇ ਹੱਥਾਂ ਨਾਲ ਲਿਖੀ ਸੀ, ਬੜੀ ਸੋਧ ਲੱਗ ਮਾਤਰ। ਉਹਨੂੰ ਕਹਿੰਦੇ ਆ ਗੁਰੂ ਰਾਮਦਾਸ ਜੀ ਦਾ ਜਪ ਨਿਸ਼ਾਨ। ਕਦੀ ਤੁਸੀਂ ਹੱਥ ਦੇ ਗੁਰਬੀੜਾ ਦੇ ਦਰਸ਼ਨ ਕਰੋ। ਦਾਸ ਨੂੰ ਬਹੁਤ ਮਹਾਰਾਜ ਸਾਹਿਬ ਜੀ ਨੇ ਮੌਕੇ ਬਖਸ਼ੇ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰੋ। ਜਿਹੜੀਆਂ ਛਾਪੇ ਵਾਲੀਆਂ ਬੀੜਾਂ ਨੇ ਇਹਦੇ ਵਿੱਚ ਤਾਂ ਨਹੀਂ ਛਪਦਾ, ਪਰ ਹੱਥ ਲਿਖਤਾਂ 'ਚ ਲਿਖਿਆ ਜਿੱਥੇ ਕਤਕਰਾ ਲਿਖਦਾ, ਕਤਕਰੇ ਵਿੱਚ ਲਿਖਿਆ ਹੁੰਦਾ ਜਪ ਨਿਸ਼ਾਨ, ਅਤੇ ਅੱਗੇ ਲਿਖਿਆ ਹੁੰਦਾ ਜਪ ਨਿਸ਼ਾਨ। ਤਾਂ ਹੁਣ ਵੀ ਲਿਖਦੇ ਜਪਜੀ ਸਾਹਿਬ ਦਾ, ਅਤੇ ਜਪਜੀ ਸਾਹਿਬ ਨੇ ਲਿਖ ਦਿੱਤੇ ਜਪ ਨਿਸ਼ਾਨ। ਨਿਸ਼ਾਨ ਦਾ ਮਤਲਬ ਹੁੰਦਾ ਦਸਖਤ, ਅਤੇ ਉੱਥੇ ਪੁਰਾਣੀਆਂ ਬੀੜਾਂ 'ਚ ਲਿਖਿਆ ਹੁੰਦਾ ਸੀ ਜਪ ਨਿਸ਼ਾਨ ਸ੍ਰੀ ਗੁਰੂ ਰਾਮਦਾਸ ਜੋ ਕਿ ਦਸਖਤਾਂ ਦਾ ਨਕਲ। ਫਿਰ ਅੱਗੇ ਉਹ ਤੋਂ ਜਿਹੜੀ ਬੀੜਾਂ ਉਤਰੀਆਂ ਉਹ ਇਉਂ ਵੀ ਬੋਲਿਆ ਸੀ ਗੁਰੂ ਰਾਮਦਾਸ ਜੋ ਕਿ ਦਸਖਤਾਂ ਦੇ ਨਕਲ ਕਾ ਨਕਲ, ਨਕਲ ਕਾ ਨਕਲ, ਨਕਲ ਕਰ। ਕਈ ਵਾਰੀ ਤਾਂ ਵੀਹ ਪੱਚੀ ਵਾਰੀ ਮੈਂ ਦੇਖਿਆ ਨਕਲ ਕਾ ਨਕਲ, ਨਕਲ ਕਾ ਨਕਲ, ਨਕਲ ਕਾ ਨਕਲ। ਉਹਦਾ ਮਤਲਬ ਇਹ ਹੈ ਵੀ ਗੁਰੂ ਰਾਮਦਾਸ ਜੀ ਦੇ ਹੱਥ ਤੋਂ ਜਿਹੜੀ ਨਕਲ ਕੀਤੀ ਉਸ ਤੋਂ ਗਾਂਹ ਜਿਹੜੀ ਨਕਲ ਹੋਈ ਉਸ ਤੋਂ ਗਾਂਹ ਨਕਲ ਹੋਈ, ਕਰਦੇ ਕਰਦੇ ਉਹਨਾਂ ਲਿਖਾਰੀਆਂ ਨੂੰ ਦੇਖਿਆ ਵੀ ਇੰਨੇ ਨੰਬਰ 'ਤੇ ਅਸੀਂ ਕਰ ਰਹੇ ਹਾਂ, ਇੱਦਾਂ ਹੁੰਦਾ ਸੀ। ਤਾਂ ਗੁਰੂ ਰਾਮਦਾਸ ਜੀ ਨੇ ਇੱਕ ਪੋਥੀ ਜਪਜੀ ਸਾਹਿਬ ਦੀ ਲਿਖੀ ਸੀ ਹੱਥ ਨਾਲ ਸੋਧ ਕੇ, ਬੜਾ ਸ਼ੁੱਧ ਪਾਠ ਉਹਦਾ ਇਹ ਜਿਹੜਾ ਹੁਣ ਆਪਾਂ ਪਾਠ ਪੜ੍ਹਦੇ ਹਾਂ ਜਪਜੀ ਸਾਹਿਬ ਸ਼ੁੱਧ, ਇਹ ਗੁਰੂ ਰਾਮਦਾਸ ਦਾ ਸੋਧਿਆ ਹੋਇਆ, ਉਹਨਾਂ ਨੇ ਆਪ ਇਹਨੂੰ ਸੋਧ ਕੇ ਲਿਖਿਆ ਸੀ। ਉਹ ਪਹਿਲੀ ਜਿਹੜੀ ਬੀੜ ਮਹਾਰਾਜ ਲਿਖਾਉਣ ਲੱਗੇ ਭਾਈ ਗੁਰਦਾਸ ਜੀ ਤੋਂ, ਉਸ ਪੋਥੀ ਤੋਂ ਤਾਰਾ ਕਰ ਰਹੇ ਜਿਹੜੀ ਸ੍ਰੀ ਗੁਰੂ ਰਾਮਦਾਸ ਜੀ ਦੇ ਹੱਥ ਦੀ ਲਿਖੀ
ਸੁਖਾਈ।
ਮੰਗਲਾ ਚਰਨ ਲਿਖਣਾ ਸੋਹਣਾ, ਇੱਕ ਓਅੰਕਾਰ ਸਤਨਾਮ ਕਰਤਾ ਪੁਰ, ਇਹ ਮਹਾਰਾਜ ਆਪ ਪੰਜਵੇਂ ਪਾਤਸ਼ਾਹ ਜੀ ਨੇ ਲਿਖ ਕੇ
ਪੌੜੀ ਸਾਢੇ ਚਾਰ ਪਚਾਰੀ।
ਫਿਰ ਸਾਢੇ ਚਾਰ ਪੌੜੀਆਂ ਜਿਹੜੀਆਂ ਉਹ ਜਪਜੀ ਸਾਹਿਬ ਨੇ ਲਿਖਵਾਈਆਂ।
ਪਾਰ ਬ੍ਰਹਮ ਵਰਣਨ ਸੁਖਕਾਰੀ,
ਇਹਦੇ ਵਿੱਚ ਪਾਰ ਬ੍ਰਹਮ ਰੂਪ ਦਾ ਵਰਣਨ ਕੀਤਾ। ਹਾਂਜੀ,
ਡੇਢ ਪਿਖੈ ਗੁਰ ਮਹਿਮਾ ਕਹੀ,
ਅਤੇ ਅਗਲੇ ਡੇਢ ਪੌੜੀ ਦੇ ਵਿੱਚ ਜਿੱਥੇ ਥਾਪਿਆ ਨਾ ਜਾਏ ਸ਼ੁਰੂ ਹੁੰਦਾ, ਉਸ ਦੀ ਅੱਧੀ ਪੌੜੀ ਤੋਂ ਬਾਅਦ ਗੁਰੂ ਦੀ ਮਹਿਮਾ ਸ਼ੁਰੂ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਉਸ ਤੋਂ ਅੱਗੇ ਤੀਰਥ ਨਾਵਾ ਦੇ ਤਿਸ ਪਾ। ਇਹ ਡੇਢ ਪੌੜੀ ਦੇ ਵਿੱਚ ਗੁਰੂ ਦੀ ਮਹਿਮਾ ਦੱਸੀ।
ਸਹੀ
ਇਹ ਸਾਰੀ ਛੇ ਪੌੜੀਆਂ ਜਿਹੜੀਆਂ ਨੇ ਅਕਾਲ ਪੁਰਖ ਦਾ ਅਤੇ ਗੁਰੂ ਦਾ ਹੀ ਜਸ ਕਰਕੇ ਦਾ ਮੰਗਲਾ ਚਰਨ ਕੀਤਾ। ਮੰਗਲਾ ਚਰਨ ਕੋਈ ਵੀ ਗ੍ਰੰਥ ਹੋਵੇ ਨਾ ਉਹਦੇ ਸ਼ੁਰੂ 'ਚ ਕਰਦੇ, ਜੇ ਮੰਗਲਾ ਚਰਨ ਨਾ ਕਰੀਏ ਤਾਂ ਪੜ੍ਹਨ ਵਾਲੇ ਨੂੰ ਇਹ ਭੁਲੇਖਾ ਪੈਂਦਾ ਵੀ ਜਿਹੜਾ ਲਿਖਣ ਵਾਲਾ ਸੀ ਉਹ ਨਾਸਤਕ ਸੀ, ਜਿਹਨੇ ਮੰਗਲਾ ਚਰਨ ਨਹੀਂ ਕੀਤਾ, ਕਿਸੇ ਨੂੰ ਯਾਦ ਹੀ ਨਹੀਂ ਕੀਤਾ ਪਰਮਾਤਮਾ ਨੂੰ, ਗੁਰੂ ਨੂੰ, ਐਵੇਂ ਸਿੱਧਾ ਹੀ ਲਿਖਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਪੁਰਾਣੇ ਜ਼ਮਾਨੇ 'ਚ ਰਿਵਾਜ਼ ਸੀ ਗ੍ਰੰਥ ਦੇ ਸ਼ੁਰੂ 'ਚ ਮੰਗਲਾ ਚਰਨ ਜ਼ਰੂਰ ਕਰਦੇ ਸੀ, ਜੇ ਮੰਗਲਾ ਚਰਨ ਨਾ ਕਰਿਓ ਪੜ੍ਹਨ ਵਾਲਾ ਕਹਿੰਦਾ ਸੀ ਲਿਖਣ ਵਾਲਾ ਨਾਸਤਕ, ਚੁੱਪ ਭਰਿਆ। ਇਹ ਪੁਰਾਣਾ ਇੱਥੋਂ ਤੱਕ ਵੀ ਜਿਹੜੇ ਧਾਰਮਿਕ ਗ੍ਰੰਥ ਨਹੀਂ ਆਯੁਰਵੇਦ ਦੇ ਹਨ, ਵੈਦਿਕ ਦੇ ਹਨ, ਜਾਂ ਰਾਜਨੀਤੀ ਦੇ ਹਨ, ਜਾਂ ਸਮਾਜ ਸ਼ਾਸਤਰ ਹਨ, ਹੋਰ ਗ੍ਰੰਥ ਜਿਹਨਾਂ 'ਚ ਧਰਮ ਦੀ ਗੱਲ ਨਹੀਂ, ਉਹਨਾਂ ਵਿੱਚ ਵੀ ਮੰਗਲਾ ਚਰਨ ਲਿਖਿਆ ਹੁੰਦਾ। ਕਿਉਂ? ਤਾਂ ਕਿ ਪੜ੍ਹਨ ਵਾਲਿਆਂ ਧਰਮ ਨਾਲ ਥੋੜ੍ਹਾ ਜਿਹਾ ਜੁੜਿਆ ਨਾ, ਉਹਦੇ ਅੰਦਰ ਸ਼ਰਧਾ ਬਣੀ। ਜਿਹੜੇ ਗ੍ਰੰਥ ਵਿੱਚ ਮੰਗਲਾ ਚਰਨ ਨਹੀਂ ਹੁੰਦਾ ਉਸ ਗ੍ਰੰਥ ਨੂੰ ਆਸਤਕ ਲੋਕ ਪੜ੍ਹਦੇ ਹੀ ਨਹੀਂ ਸੀ, ਜ਼ਰੂਰੀ ਸੀ। ਸੋ ਮੰਗਲਾ ਚਰਨ ਗੁਰੂ ਦਾ ਪਹਿਲਾਂ ਪਰਮੇਸ਼ਰ ਦਾ ਕਰਕੇ ਫਿਰ ਗੁਰੂ ਦਾ ਕਰਕੇ ਛੇ ਪੌੜੀਆਂ ਪੂਰਨ ਕੀਤੀਆਂ ਹਨ।
ਜੇ ਜੁਗ ਚਾਰੇ ਲਿਖੀ ਸੋ ਫੇਰੇ,
ਫਿਰ ਸੱਤਵੀਂ ਪੌੜੀ ਜੇ ਜੁਗ ਚਾਰੇ ਆਣ ਜਾਂ ਹੋਰ ਦੱਸਣ ਨਵਾਂ ਖੰਡਾਂ ਵਿੱਚ ਜਾਣ ਨਾਲ ਚੱਲੇ ਸਨ। ਇਹਦੇ 'ਚ ਵੈਰਾਗ ਜਿੰਨਾ ਚਿਰ ਦੁਨੀਆਂ ਵੱਲੋਂ ਵੈਰਾਗ ਨਹੀਂ ਹੁੰਦਾ ਉਹਨਾਂ ਚਿਰ ਬੰਦਾ ਰੱਬ ਵਾਲੇ ਪਾਸੇ ਮੁੜਦਾ ਹੀ। ਜਿੰਨਾ ਚਿਰ ਬੰਦੇ ਨੂੰ ਦੁਨੀਆਂ ਕੌੜੀ ਨਹੀਂ ਲੱਗਦੀ, ਫਿੱਕੀ ਨਹੀਂ ਲੱਗਦੀ, ਉਹਨਾਂ ਚਿਰ ਅੰਮ੍ਰਿਤ ਨਾਮ ਮਿੱਠਾ ਨਹੀਂ ਲੱਗਦਾ। ਆਖੋ ਸਤਨਾਮ ਸਿੰਘ ਇਹਦੇ ਵਿੱਚ ਮਹਾਰਾਜ ਨੇ ਦੱਸਿਆ ਵੀ ਜੇ ਚਾਰ ਯੁੱਗ ਵੀ ਤੇਰੀ ਉਮਰ ਹੋ ਗਈ, ਤੂੰ ਦੋਵਾਂ ਖੰਡਾਂ 'ਚ ਵੀ ਪ੍ਰਸਿੱਧ ਹੋ ਗਿਆ, ਸਾਰੀ ਦੁਨੀਆਂ ਦਾ ਰਾਜਾ ਮਹਾਰਾਜਾ ਵੀ ਬਣ ਗਿਆ, ਤਾਂ ਵੀ ਕੁਛ ਨਹੀਂ ਕੀਤਾ ਅੰਦਰ ਕੀੜਿਆਂ 'ਚ ਕੀੜਾ ਦੋਸਤੀ ਦੋਸਤ। ਇਹ ਮਹਾਰਾਜ ਨੇ ਵਿਰਾਗ ਦੱਸਿਆ
ਸਤਿਗੁਰੂ ਭੰਨਿਓ ਵਿਰਾਗ ਵਡੇਰੇ।
ਇਹਦੇ 'ਚ ਵਿਰਾਗ, ਵਿਰਾਗ ਤੋਂ ਬਿਨਾਂ ਤਾਂ ਕੋਈ ਰੱਬ ਵਾਲੇ ਪਾਸੇ ਤੁਰ ਹੀ ਨਹੀਂ ਸਕਦਾ। ਵਿਰਾਗ ਤਾਂ ਜ਼ਰੂਰੀ ਹੈ, ਵਿਰਾਗ ਹੋਏਗਾ ਤਾਂ ਹੀ ਗੁਰਦੁਆਰੇ ਆਏਗਾ, ਗੁਰੂ ਗੱਲ ਸੁਣੇਗਾ, ਨਹੀਂ ਤਾਂ ਮਾਇਆ ਤੁਹਾਨੂੰ ਬਸ ਕਰ ਕੀ ਲੋੜ ਹੈ। ਰੱਬ ਕੀ ਕਹਿੰਦੇ ਜਗ ਬਿੱਠਾ ਅੰਦਰ ਕਹਿੰਦੇ ਡਿੱਠਾ, ਉਹ ਬੰਦਾ ਕਦੀ ਇਸ ਪਾਸੇ ਨਹੀਂ। ਜਦੋਂ ਦੁਨੀਆਂ ਮਿੱਠੀ ਨਹੀਂ ਲੱਗਦੀ, ਕੌੜੀ ਲੱਗਦੀ ਹੈ, ਫਿਰ ਕਹਿੰਦਾ ਵੀ ਚੱਲ ਬਾਬੇ ਕੋਲ ਚੱਲੀਏ। ਵਿਰਾਗ ਪਰਮਾਰਥ ਦੀ ਸੋਝੀ ਵਿਰਾਗ ਬਿਨਾਂ ਨਹੀਂ।
ਮਹਾਤਮ ਚਾਰ ਮਝਾਰੀ,
ਫਿਰ ਅੱਗੇ ਚਾਰ ਪੌੜੀਆਂ ਦੀ ਸੁਣਦਾ ਮਹਾਤਮ ਦੱਸਿਆ। ਜਦੋਂ ਵਿਰਾਗ ਹੁੰਦਾ ਉਦੋਂ ਗੱਲ ਗੁਰੂ ਦੀ ਸੁਣਦਾ, ਉਦਾਂ ਤਾਂ ਨਹੀਂ ਸੁਣਦਾ। ਜਦੋਂ ਠੋਕਰ ਵੱਜਦੀ ਹੈ ਤਾਂ ਹੀ ਸੁਣਦਾ। ਫਿਰ ਸੁਣਨ ਦੀਆਂ ਚਾਰ ਪੌੜੀਆਂ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਦਰਦ ਤਬਲਿਆ, ਇਹ ਮਹਾਰਾਜ ਨੇ ਲਿਖੀਆਂ। ਫਿਰ ਚਾਰ ਪੌੜੀ 'ਚ ਮੰਨਣ ਦਾ, ਜਿਹੜੀ ਗੱਲ ਸੁਣੀ ਹੈ ਮੰਨਣੀ ਵੀ ਜ਼ਰੂਰੀ ਹੈ, ਜੇ ਮੰਨੀ ਨਹੀਂ ਸੁਣ ਲਈ ਕਦੇ ਮੰਨੀ ਕੋਈ ਨਹੀਂ, ਫਿਰ ਵੀ ਗਿਆਨ ਨਹੀਂ ਹੁੰਦਾ। ਗਿਆਨ ਤਾਂ ਹੀ ਹੁੰਦਾ ਜੇ ਗੱਲ ਸੁਣ ਕੇ ਮੰਨੀ ਵੀ ਜਾਵੇ।
ਆਸਨ ਪੰਚੇ ਪਰਵਾਨ,
ਫਿਰ ਉਹਦਾ ਨਿਧਿਆਸਨ ਕਰੇ, ਸੁਣ ਵੀ ਲਈ ਮੰਨ ਵੀ ਲਈ ਪਰ ਉਹਦਾ ਅਭਿਆਸ ਨਾ ਕੀਤਾ, ਵਿਸਰ ਜਾਂਦੀ ਹੈ ਗੱਲ ਸੁਣੀ। ਟੀਚਰ ਨੇ ਇੱਕ ਵਾਰੀ ਪੜ੍ਹਾਇਆ ਕਲਾਸ ਵਿੱਚ, ਸੁਣ ਲਿਆ ਉਸ ਵੇਲੇ ਮੰਨ ਵੀ ਲਿਆ, ਬਾਅਦ ਪ੍ਰੈਕਟਿਸ ਨਹੀਂ ਕੀਤੀ, ਪ੍ਰੈਕਟਿਸ ਨਹੀਂ ਕੀਤੀ ਗੱਲ ਭੁੱਲ ਜਾਏਗੀ। ਉਹਦਾ ਫਿਰ ਚਾ ਜਿਹੜੀ ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਹੈ ਉਹ ਪ੍ਰੈਕਟਿਸ ਕਰਾਈ, ਜਿਹਨੂੰ ਕਹਿੰਦੇ ਨਿਧਿਆਸਨ।
ਹਾਂਜੀ, ਇਹਦੇ
'ਚ ਨਿਧਿਆਸਨ ਵਾਰ ਵਾਰ ਉੱਥੋਂ ਬਿਰਤੀ ਉੱਕੜ ਗਏ ਉਹਨੇ ਜਾਣੀ ਆ, ਉਹਨੂੰ ਫਿਰ ਉੱਥੇ ਜਾਣਾ। ਜਿਵੇਂ ਘੋੜਾ ਸਿਖਾਈ ਦਾ ਨਾ ਜਦੋਂ ਚਾਲੇ ਪਾਈ ਦਾ, ਉਹ ਇਉਂ ਨੂੰ ਜਾਂਦਾ ਉਹਨੂੰ ਫਿਰ ਮੋੜ ਕੇ ਉੱਥੇ ਲਿਆਉਣਾ, ਇੱਧਰ ਜਾਂਦਾ ਤਾਂ ਇੱਥੇ ਲਿਆਉਣਾ, ਇੱਥੇ ਜਾਣਾ। ਜਿਵੇਂ ਰਾਗੀ ਕੀਰਤਨ ਸਿਖਾਉਂਦੇ ਸਾਰੇ ਗਾ, ਉਹ ਕਹਿੰਦੇ ਉਹ ਸੁਰ ਮਾੜੀ ਜਗ੍ਹਾ ਪਛਾਣਦੇ, ਕਹਿੰਦੇ ਨਹੀਂ ਫਿਰ ਲਾ ਐਨ ਸੁਰ ਕਰ। ਕੋਈ ਵੀ ਕੰਮ ਹੈ ਬੰਦਾ ਨਵਾਂ ਬੰਦਾ ਉਹਨੂੰ ਗਲਤ ਕਰਦਾ ਟੀਚਰ ਉਹਨੂੰ ਫਿਰ ਉੱਥੇ ਲਿਆਉਂਦਾ, ਨਹੀਂ ਇੱਦਾਂ ਨਹੀਂ ਇੱਦਾਂ ਬੋਲ ਇੱਦਾਂ ਪੜ੍ਹ। ਇੱਦਾਂ ਇਹ ਜਿਹੜੀ ਚਾਰ ਪੌੜੀਆਂ ਨਾ ਪੰਚ ਪ੍ਰਵਾਨ ਤੋਂ ਲੈ ਕੇ ਕੀਰਤਨਾ ਅਖੀਰ ਅਸੰਖ ਨਾਮ ਅਸੰਖ ਨਾਮ ਤੱਕ ਇਹ ਚਾਰ ਪੌੜੀਆਂ ਇਤਿਹਾਸਕ ਅਭਿਆਸ ਕੀਤਾ ਦੱਸਿਆ
ਮਹਾਰਾਜ।
ਇਹਦੇ 'ਚ ਮਹਾਰਾਜ ਕਹਿੰਦੇ ਤੂੰ ਸਦਾ ਸਲਾਮ, ਤੂੰ ਜੀਵ, ਤੂੰ ਜੀਵ ਨਹੀਂ, ਤੂੰ ਤਾਂ ਜੋਤ ਹੈ ਅਕਾਲ ਪੁਰਖ, ਉਸ ਪਰਮੇਸ਼ਰ ਦੀ ਜੋਤ ਹੈ ਜੋ ਸਦਾ ਹੀ ਸਲਾਮ ਹੈ, ਨਿਰੰਕਾਰ ਹੈ ਤੂੰ, ਬਣਿਆ ਹੋਇਆ ਤੂੰ ਜੀਵ। ਅਸੰਖ ਜਾਪੋ, ਅਸੰਖ ਪਾਓ, ਅਸੰਖ ਪੂਜਾ, ਅਸੰਖ ਤਪ ਪਾਓ, ਵਿਵੇਕ ਕਰ ਕਰ ਵੀ ਲੱਖਾਂ ਹੀ ਕਰ ਰਹੇ ਹੈ, ਅਸੰਖ ਜਪ ਕਰ ਰਹੇ, ਤਪ ਕਰ ਰਹੇ, ਪੂਜਾ ਕਰ ਰਹੇ, ਪਾਠ ਕਰ ਰਹੇ। ਅਸੰਖ ਦੂਜੇ ਪਾਸੇ ਨੈਗੇਟਿਵ ਸੋਚ ਵਾਲੇ ਵੀ, ਅਸੰਖ ਦੂਰ ਅੰਧ ਹੋ, ਅਸੰਖ ਚੋਰ ਹਰਾਮ ਹੋ, ਅਸੰਖ ਅਮਰ ਕਰ ਜਾਏ ਜੋ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹ ਸਾਰਾ ਕੁਝ ਮਾਇਆ ਦਾ ਸਾਰਾ, ਤੂੰ ਕੀ ਹੈ, ਤੂੰ ਸਦਾ ਸਦਾ, ਤੂੰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਜੋਤ ਹੈ, ਉਹਨੂੰ ਪਛਾਣ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹ ਮਹਾਰਾਜ ਨੇ ਦੱਸਿਆ ਇਹਦੇ
ਵਿੱਚ ਪਰ ਇਹ ਤੁਪਚਾਰ,
ਇਹ ਸਾਕਸ਼ਾਤ ਬ੍ਰਹਮ ਗਿਆਨ ਦਾ ਜਿਹੜਾ ਪ੍ਰਤੱਖ ਸਾਹਮਣੇ ਹੱਥ 'ਤੇ ਰੱਖਿਆ ਔਲਾ, ਉਹਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਰਹਿੰਦੀ ਸਾਸਤ ਜੀ, ਉਹ ਤਾਂ ਖੋਲ੍ਹਣ ਦਾ ਹੁਕਮ ਨਹੀਂ ਹੈ, ਇਹ ਭੇਦ ਤੇਰਾ ਦੂਜਾ ਹੈ। ਤੂੰ ਸਦਾ ਸਦਾ, ਤੂੰ ਕਾਲ ਪੁਰਖ ਦਾ ਸਰੂਪ, ਇਹ ਚਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਖਜਾਤ ਉੱਤੇ ਪੰਕਤੀਆਂ ਚਾਰ ਇਸ ਤਰ੍ਹਾਂ ਮਹਾਰਾਜ ਨੇ ਇਹ ਕਰਮ ਦੇ ਨਾਲ ਵਰਣਨ ਕੀਤਾ। ਸ੍ਰੀ ਜਪਜੀ ਸਾਹਿਬ ਲਿਖੀ ਗਏ ਹਨ ਜਪ ਅਤੇ ਗਿਆਨ ਇੱਕੋ ਚੀਜ਼। ਜਪ ਦਾ ਮਤਲਬ ਹੈ ਜਾਣਨਾ, ਜਪ ਜਪ ਕੇ ਜਾਣ, ਵਾਹਿਗੁਰੂ 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 ਜਪੋ ਮਤਲਬ ਜਾਣਕਾਰੀ ਮਿਲੇਗੀ। ਕੇਵਲ ਕਿਤਾਬਾਂ ਪੜ੍ਹ ਕੇ ਇੰਟਰਨੈਟ ਪੜ੍ਹ ਕੇ ਜਾਣਕਾਰੀ ਮਿਲਦੀ ਹੈ ਪਰ ਬਾਹਰ ਮੁਖੀ ਹੁੰਦੀ ਹੈ, ਪਰ ਜਪ ਜਪਜੀ ਸਾਹਿਬ ਜਿਸਨੂੰ ਆਪਾਂ ਕਹਿੰਦੇ ਹਾਂ ਜਪ, ਉਹ ਅੰਦਰ ਦੀ ਜਾਣਕਾਰੀ ਹੈ, ਉਹ ਨੈੱਟ ਤੋਂ ਨਹੀਂ ਮਿਲਣੀ, ਉਹ ਤੁਹਾਨੂੰ ਗੂਗਲ ਤੋਂ ਨਹੀਂ ਮਿਲਣੀ, ਉਹ ਤੁਹਾਨੂੰ ਕਈ ਦਿਨ ਬੈਠੇ ਗੱਲਾਂ ਕਹਿੰਦੇ ਗੂਗਲ ਤੋਂ ਹਰ ਚੀਜ਼ ਮਿਲ ਜਾਂਦੀ, ਮੈਂ ਰੱਬ ਦਾ ਪ੍ਰੇਮ ਪਤਾ ਲੱਗ ਜਾਂਦਾ। ਪਰ ਜਪਜੀ ਸਾਹਿਬ ਚੋਂ ਉੱਥੇ ਗੂਗਲ ਨਹੀਂ ਕੰਮ ਕਰਦਾ, ਜਪਜੀ ਸਾਹਿਬ ਚੋਂ ਮਿਲੇਗਾ। ਤੋ ਜਪ ਨਾਮ ਵੇਦ ਦਾ ਹੈ, ਵੇਦ ਨਾਮ ਗਿਆਨ ਦਾ ਹੈ, ਇੱਕੋ ਹੀ ਅਰਥ ਹੈ। ਇਹ ਬ੍ਰਹਮ ਨੂੰ ਜਾਣਨਾ, ਵੇਦ ਦਾ ਅਰਥ ਹੈ ਜਾਣਨਾ, ਵੇਦ ਦਾ ਅਰਥ ਹੈ ਜਾਣਨਾ। ਵੇਦ ਧਾਤੂ ਤੋਂ ਬਣਿਆ, ਵਿੱਦਿਆ ਵੀ ਬਣੀ ਹੈ ਉੱਥੇ, ਵੇਦ ਮੈਨੇ ਵਿੱਦਿਆ, ਵੇਦ ਮੈਨੇ ਗਿਆਨ, ਵੇਦ ਮੈਨੇ ਜਾਣਨਾ, ਬ੍ਰਹਮ ਨੂੰ ਜਾਣਨਾ, ਅਕਾਲ ਪੁਰਖ ਨੂੰ ਜਾਣਨਾ, ਜੋਤ ਨੂੰ ਪਰਮੇਸ਼ਰ ਜੀ ਨੂੰ ਜਾਣਨਾ। ਜਪ ਜਪਜੀ ਸਾਹਿਬ ਦਾ ਵੀ ਮਤਲਬ ਇਹੀ ਹੈ ਵੀ ਬ੍ਰਹਮ ਨੂੰ ਜਾਣ, ਜਪਜੀ ਸਾਹਿਬ ਬ੍ਰਹਮ ਗਿਆਨ।
ਹਾਂਜੀ,
ਇਹ ਦੋਵੇਂ ਪਦ ਜਿਹੜੇ ਨੇ ਇਹ ਬਰਾਬਰ ਨੇ, ਵੇਦ ਔਰ ਜਪ ਅਰਥ ਇੱਕੋ ਹੀ ਹੈ, ਵੇਦ ਮੈਨੇ ਵੀ ਗਿਆਨ, ਜਪ ਮੈਨੇ ਵੀ ਗਿਆਨ।
ਪ੍ਰਥਮ ਨਾਮ ਜਪ ਰੱਖਿਓ,
ਇਸ ਕਰਕੇ ਇਸ ਬਾਣੀ ਦਾ ਨਾਮ ਸਤਿਗੁਰਾਂ ਨੇ ਜਪ ਰੱਖਿਆ।
ਸਤਿਗੁਰ ਬਾਣੀ ਕੋ ਇਹ ਭਾਖਿਓ,
ਔਰ ਗੁਰਬਾਣੀ ਸਾਰੀ ਇਹਦੀ ਵਿਆਖਿਆ ਹੈ, ਸਾਰੀ ਗੁਰਬਾਣੀ ਸ੍ਰੀ ਜਪਜੀ ਸਾਹਿਬ ਦੀ ਅਰਥ ਕਰਦੀ ਹੈ। ਜਪਜੀ ਜਪਜੀ ਸਾਹਿਬ ਦੇ ਅਰਥ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਅੱਗੇ ਪੜ੍ਹੀ ਜਾਓਗੇ ਜਪਜੀ ਸਾਹਿਬ ਦੇ ਭੇਦ ਖੁੱਲ੍ਹੀ ਜਾਣ, ਓਦਾਂ ਨਹੀਂ ਖੁੱਲ੍ਹਦੇ, ਬੜੇ ਭੇਦ ਗੁੱਝੇ ਆ, ਇੱਕ ਇੱਕ ਪੰਕਤੀ 'ਚ ਬੜਾ ਬੜਾ ਡੂੰਘਾ ਗਿਆਨ ਹੈ। ਪਰ ਅਭਿਆਸ ਕਰੀ ਜਾਓ, ਕਰੀ ਜਾਓ, ਕਰੀ ਜਾਓ, ਕਈ ਜਨਮਾਂ ਦੀ ਖੇਡ ਹੈ। ਭਾਈ ਸਾਹਿਬ ਜੀ ਲਿਖਦੇ ਸ੍ਰੀ ਜਪਜੀ ਸਾਹਿਬ ਦਾ ਮਹਾਤਮ ਮੈਂ ਕਿੱਥੋਂ ਤੱਕ ਦੱਸਾਂ, ਕੋਈ ਬਿਆਨ ਨਹੀਂ ਕਰ
ਸਕਦਾ। ਹਾਂਜੀ,
ਇਹ ਗੁਰਬਾਣੀ ਸਭ ਤੋਂ ਸ਼੍ਰੋਮਣੀ ਸਿਰਮੋਰ
ਹੈ।
ਸ੍ਰੀ ਜਪਜੀ ਸਾਹਿਬ ਅਕਾਲ ਪੁਰਖ ਦਾ ਸਰੂਪ, ਪਰਮਾਤਮਾ ਵਾਹਿਗੁਰੂ ਨਿਰੰਕਾਰ ਦੇਖਣਾ, ਜਪਜੀ ਸਾਹਿਬ ਦੇ ਦਰਸ਼ਨ ਕਰ ਲਓ, ਅਕਾਲ ਪੁਰਖ ਦੇ ਦਰਸ਼ਨ, ਇਸ ਤੋਂ ਉੱਤਮ ਕੁਛ ਵੀ ਨਹੀਂ, ਕੁਛ ਵੀ ਨਹੀਂ।
ਸੁਖੇ ਨਹੀਂ ਪ੍ਰਾਪਤ ਹੋਈ,
ਕਲਯੁਗ ਵਿੱਚ ਜੀਵਾਂ ਨੂੰ ਸੌਖੇ ਪ੍ਰਾਪਤ ਹੋਏ। ਸ੍ਰੀ ਜਪਜੀ ਸਾਹਿਬ ਮਹਾਰਾਜ ਸਾਨੂੰ ਆ ਕੇ ਦਿੱਤਾ ਗਿਆਨ, ਸਾਡੇ ਵਿੱਚ ਅਵਤਾਰ ਧਾਰ ਕੇ ਸਾਡੇ ਵਰਗਾ ਸਰੀਰ ਧਾਰਨ ਕਰਕੇ। ਅਕਾਲ ਪੁਰਖ ਦਾ ਕੋਈ ਸਰੀਰ ਨਹੀਂ ਹੈ, ਉਹ ਕਿਸੇ ਸਰੀਰ ਦੇ ਵਿੱਚ ਨਹੀਂ ਆਉਂਦਾ, ਪਰ ਸਾਡੇ ਵਾਸਤੇ ਸਾਡਾ ਭਲਾ ਕਰਨ ਲਈ ਗੁਰੂ ਨਾਨਕ ਦਾ ਰੂਪ ਧਾਰ, ਸਾਧ ਰੂਪ ਆਪਣਾ ਤਨ ਧਾਰਿਆ।
ਹਾਂਜੀ,
ਫਿਰ ਮਹਾਰਾਜ ਸਾਹਿਬ ਜੀ ਨੇ ਪਹਿਲਾ ਰਾਗ ਸ੍ਰੀ ਰਾਗ ਜਪ ਜੀ ਤੋਂ ਬਾਅਦ ਪੰਜ ਸ਼ਬਦ ਸਮੁੰਦਰ ਦੇ, ਜਿਹੜੀ ਕਰਤਾਰਪੁਰ ਵਾਲੀ ਬੀੜ ਹੈ ਜੋ ਪੰਜ ਹੀ ਸ਼ਬਦ ਹਨ, ਜਿਹੜੀ ਬੀੜ ਭਾਈ ਬੰਨੋ ਸਾਹਿਬ ਜੀ ਨੇ ਦੁਬਾਰਾ ਉਤਾਰਾ ਕੀਤਾ ਕਿ ਟਕਾਉਣੀ, ਉਹਦੇ ਵਿੱਚ ਸੌ ਪੁਰਖ ਵਾਲੇ ਚਾਰ ਸ਼ਬਦ ਪਾ ਕੇ ਨੌ ਸ਼ਬਦ ਪਾ, ਪੰਜ ਸ਼ਬਦ ਕੀਰਤਨ ਸੋਹਲੇ ਦੇ। ਸੋ ਹੁਣ ਮਹਾਰਾਜ ਨੇ ਰਾਗਾਂ ਦੀ ਬਾਣੀ ਸ਼ੁਰੂ ਕੀਤੀ, ਪਹਿਲਾ ਰਾਗ ਸ੍ਰੀ ਰਾਗ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਪਹਿਲਾ ਸ਼ਬਦ ਲਿਖਿਆ ਗੁਰੂ ਨਾਨਕ ਦੇਵ ਜੀ ਦਾ, ਮੋਤੀ ਤਾਂ ਮੰਦਰ ਉਸਰ ਹੈ ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਦੀਪ ਆਵੇ। ਪਹਿਲਾ ਰਾਗ ਸ੍ਰੀ ਰਾਗ, ਅਨੇਕਾਂ ਘਰਾਂ ਵਿੱਚ ਜੋ ਗਾਇਆ ਜਾਂਦਾ, ਤਾਲਾਂ ਵਿੱਚ ਗਾਇਆ ਜਾਂਦਾ, ਜੋ ਰਾਗੀ ਸਿੰਘ ਨੇ ਇਹ ਘਰ ਦਾ ਭੇਦ ਦੱਸ ਸਕੇ, ਤਾਲ ਕਿਹੜੇ ਘਰ ਵਿੱਚ ਕਿਹੜੇ ਤਾਲ ਵਿੱਚ ਗਾਣਾ, ਕਿੱਦਾਂ ਬਣ। ਹੁਣ ਤਾਂ ਕਲਾਸੀਕਲ ਕੀਰਤਨ ਸਾਡੇ ਤੋਂ ਅਲੋਪ ਹੁੰਦਾ ਜਾ ਰਿਹਾ, ਨਾ ਉਹ ਸਰੋਤੇ ਰਹੇ ਨਾ ਬੱਚੇ ਰਹੇ, ਪਰ ਕੋਈ ਸਮਾਂ ਸੀ ਗੁਰਮਤਿ ਭਾਵ ਸੰਗੀਤ ਦਾ ਇੱਕ ਡੰਕਾ ਵੱਜਦਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਹਜ਼ੂਰ ਸਾਹਿਬ, ਬੜੇ ਬੜੇ ਤਗੜੇ ਗੰਧਰਵ ਗਵਾਈਏ ਹੋਏ, ਤਖਤ ਕੇਸਗੜ੍ਹ ਸਾਹਿਬ ਰਾਗੀ ਹੋਏ, ਜਿਹੜੇ ਸਾਧ ਸੰਗਤ ਜੀ ਇਹੋ ਜਿਹੇ ਰਾਗੀ ਮਹਾਰਾਜਾ ਰਣਜੀਤ ਸਿੰਘ ਬਾਦਸ਼ਾਹ ਦੀ ਕੀਰਤਨ ਕਰੋ। ਕਹਿਣ ਲੱਗੇ ਅਸੀਂ ਤੇਰੇ ਰਾਗੀ ਥੋੜ੍ਹੇ ਹਾਂ, ਅਸੀਂ ਕੇਸਗੜ੍ਹ ਸਾਹਿਬ ਇੱਥੇ ਆ ਜਾ, ਤੈਨੂੰ ਸੁਣਾ। ਬਸੰਤ ਹੋਲੇ ਮਹੱਲੇ ਦਾ ਸਮਾਗਮ ਸੀ, ਸ਼ੇਰੇ ਪੂਜਾ ਆ ਗਏ। ਰਾਗੀ ਸਿੰਘ ਸਨ, ਉਹਨਾਂ ਨੂੰ ਬੇਨਤੀ ਕੀਤੀ ਭਾਈ ਸਾਹਿਬ ਨੇ, ਕਹਿੰਦੇ ਰਾਜਾ ਸਿੰਘ ਸਾਹਿਬ ਜੀ, ਸਵੇਰੇ ਅੰਮ੍ਰਿਤ ਵੇਲੇ ਦੁਪਹਿਰੇ ਦੀ ਚੌਂਕੀ ਤਖ਼ਤ ਕੇਸਗੜ੍ਹ ਸਾਹਿਬ ਨਹੀਂ, ਤੁਸੀਂ ਜਿੰਨੇ ਵੀ ਸਿੰਘ ਤੁਹਾਡੇ ਦਰਬਾਰੀ ਨੇ, ਹਰੀ ਸਿੰਘ ਜਲੂਆ ਹੋਰ ਜਿੰਨੀ ਫੌਜ ਹੈ, ਸਾਰੇ ਸਵੇਰੇ ਆਓਗੇ। ਇੱਕ ਗੱਲ ਦਾ ਧਿਆਨ ਰੱਖਿਆ ਜੇ, ਕੱਪੜੇ ਚਿੱਟੇ, ਚਿੱਟਾ ਹੀ ਦਸਤਾਰਾ ਹੋਵੇ, ਚਿੱਟਾ ਹੀ ਚੋਲਾ ਹੋਵੇ, ਚਿੱਟਾ ਹੀ ਕਮਰ ਕਸਾ ਹੋਵੇ, ਚਿੱਟਾ ਹੀ ਹਜ਼ੂਰ ਹੋਵੇ, ਕੱਪੜੇ ਕੋਈ ਵੀ ਦੂਜੇ ਰੰਗ ਦੇ ਨਹੀਂ ਪਾਉਣੇ, ਚਿੱਟੇ ਹੀ ਪਾ ਕੇ ਆਉਣੇ। ਜਦੋਂ ਚਿੱਟੇ ਕੱਪੜੇ ਪਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਸਿੰਘਾਂ ਸਮੇਤ ਦਰਬਾਰੀ ਜਿੰਨੇ ਖਾਲਸਾ ਜੀ ਸਾਰਾ ਗਿਆ, ਮਹਾਰਾਜ ਕਲਗੀਧਰ ਪਾਤਸ਼ਾਹ ਦੇ ਤਖ਼ਤ ਦੇ ਮੱਥਾ ਟੇਕ ਕੇ ਸਿੰਘ ਸੱਜ ਗਏ, ਸ਼ੇਰੇ ਪੰਜਾਬ ਵੀ ਸੱਜ ਗਏ। ਜਦੋਂ ਕੀਰਤਨ ਸ਼ੁਰੂ ਹੋਇਆ, 3:30 ਘੰਟੇ ਪੂਰੀ ਚੌਂਕੀ ਹੋਈ ਵੱਡੀ, ਬਸੰਤ ਦਾ ਸਮਾਂ ਸੀਗਾ। ਜਦੋਂ ਆਸਾ ਜੀ ਬਾਹਰ ਦਾ ਭੋਗ ਪਾਇਆ, ਬਸੰਤ ਵੀ ਪੂਰਾ ਖਿੜ ਕੇ ਗਾਇਆ, ਸ਼ੇਰੇ ਪੰਜਾਬ ਭੋਗ ਪਾ ਕੇ ਜਦੋਂ ਬਾਹਰ ਨਿਕਲੇ, ਸਾਰੇ ਕੱਪੜੇ ਪੀਲੇ ਹੋ, ਚਿੱਟੇ ਤਾਂ ਪਵਾਏ ਸੀ ਵੀ ਦੇਖ ਰਾਗ ਕਿਵੇਂ ਖਿੜਦਾ, ਰਾਗ ਕਿਵੇਂ ਅਸਲ ਪਾਉਂਦਾ। ਸਾਰੇ ਬਸਤਰ ਜਿਹੜੇ ਸੀ ਨਾ, ਉਹ ਸਾਧ ਸੰਗਤ ਜੀ ਸ਼ੇਰੇ ਪੰਜਾਬ ਦੇ ਨਾਲ ਸਾਰੇ ਸਿੰਘਾਂ ਦੇ ਪੀੜੀ ਭਾਵ ਮਾਰਦੇ ਜਿਵੇਂ ਸਰੋਂ ਦਾ ਫੁੱਲ ਹੁੰਦਾ। ਇਹ ਰਾਗ ਦੀ ਸ਼ਕਤੀ ਰਾਜੀ ਸਿੰਘਾਂ ਨੂੰ ਮਹਾਰਾਜ ਦਿੱਤੀ ਸੱਜੇ ਪਾਤਸ਼ਾਹ, ਅਤੇ ਇਹ ਗੱਲਾਂ ਕਹਿਣ ਦੀ ਨਹੀਂ, ਅਸੀਂ ਪ੍ਰਤੱਖ ਦੇਖਿਆ ਸਾਡੇ ਮਹਾਂਪੁਰਸ਼ ਹੁੰਦੇ ਨੇ, ਬਾਬਾ ਸ਼ਾਮ ਸਿੰਘ ਸਾਡੇ ਕੰਬਾਲੇ 56 ਸਾਲ ਕੀਰਤਨ ਕੀਤਾ, ਅਤੇ ਜਪਜੀ ਸਾਹਿਬ ਦੇ ਪਾਠ ਬਹੁਤ ਹੁੰਦੇ ਸੀ, ਬਲਾਇਣ ਸੂਰ ਨਹੀਂ ਸੀ, ਇੰਨੀ ਰੀਝ ਕੇ ਉਹਨਾਂ ਨੇ ਮਲਾਰ ਰਾਗ ਗਾਉਣਾ ਵੀ ਉਸੇ ਵੇਲੇ ਮੀਂਹ ਪਵਾਉਣਾ ਸ਼ੁਰੂ ਕੀਤਾ। ਇਹ ਅੱਖਾਂ ਨਾਲ ਦੇਖੀਆਂ ਗੱਲਾਂ, ਇਹ ਕੋਈ ਇਹਦੇ ਵਿੱਚ ਸੁਣੀਆਂ ਸੁਣੀਆਂ, ਬਾਣੀ ਦੇ ਵਿੱਚ ਸ਼ਕਤੀ ਹੈ, ਬਾਣੀ ਰਾਗਾਂ ਵਿੱਚ ਗਾਈ। ਮਹਾਰਾਜ ਸ੍ਰੀ ਰਾਗ ਦੇਖਿਆ ਸਭ ਤੋਂ ਪਹਿਲਾਂ, ਔਖਾ ਰਾਗ ਹੈ, ਕਠਿਨ ਹੈ, ਜਿਹੜੇ ਵੱਡੇ ਰਾਗੀ ਨੇ ਉਹ ਦੱਸ ਸਕਦੇ ਵੀ ਸ੍ਰੀ ਰਾਗ ਹਰ ਕੋਈ ਜਣਾ ਖਣਾ ਨਹੀਂ ਗਾ ਸਕਦਾ, ਬੜੀ ਮਿਹਨਤ ਮੰਗਦਾ, ਤਗੜੇ ਗੰਧਰਵ ਰਾਗੀ ਗਾ ਸਕਦੇ। ਸਭ ਤੋਂ ਪਹਿਲਾਂ ਸ੍ਰੀ ਰਾਗ ਲਿਖਾਵਾ, ਘਰ ਅਨੇਕ ਮੈਂ ਜਾਏ ਜੋ ਗਾਵਾ, ਜਿਹੜਾ ਅਨੇਕਾਂ ਘਰਾਂ ਦੇ ਵਿੱਚ ਤਾਲਾਂ 'ਚ ਬਦਲ ਬਦਲ ਕੇ ਗਾਇਆ ਜਾਂਦਾ।
ਹਾਂਜੀ,
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਨੂੰ ਪੁੱਛਦੇ ਨੇ, ਹਾਂਜੀ
ਉਹ ਗੁਰਦਾਸ ਜਾਨ ਭੀ ਲਾਏ,
ਭਾਈ ਗੁਰਦਾਸ ਜੀ ਦੱਸੋ ਜੋ ਲਿਖ ਰਹੇ ਹੋ ਪਤਾ ਵੀ ਲੱਗ ਰਿਹਾ ਤੁਹਾਨੂੰ, ਤੁਸੀਂ ਜਾਣ ਰਹੇ ਹੋ ਕਿ ਖੇਡ ਵਰਤ ਰਹੀ ਹੈ। ਹਾਂਜੀ,
ਹੱਥ ਚੋਰ ਕਹਿ ਬਾਤ ਬਖਾਨੇ ਹੋ,
ਭਾਈ ਗੁਰਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ,
ਰਾਵਰ ਕੀ ਕਰਨਾ ਦੇ ਜਾਣੇ ਹੋ,
ਆਪ ਜੀ ਦੀ ਕਿਰਪਾ ਹੋ ਰਹੀ, ਆਪ ਜੀ ਦੀ ਕਿਰਪਾ ਨਾਲ ਜਾਣਕਾਰੀ ਮਿਲ ਰਹੀ ਹੈ ਨਾਲ ਨਾਲ। ਹਾਂਜੀ,
ਮਹਾਰਾਜ
ਜੀ ਪਤੀ ਦਾ ਕੋਈ ਬਚਨ ਸਾਰੇ ਬੰਦੇ ਬਾਹਰ ਖੜੇ ਗੱਲਾਂ ਕਰਦੇ ਹੁਣ ਗਲੀ ਦੇ ਵਿੱਚ, ਬੀਬੀ ਦਾ ਘਰ ਵਾਲਾ ਵੀ ਵਿੱਚੇ ਹੋਊ। ਹਾਂਜੀ,
ਵੇਦ ਪਛਾਣ ਕਰੀ ਜਮਨਾਰੀ,
ਅਤੇ ਬੀਬੀ ਅੰਦਰ ਬੈਠੀ ਪਛਾਣ ਲੈਂਦੀ ਹੁਣ ਮੇਰਾ ਪਤੀ ਬੋਲ ਰਿਹਾ, ਉਹਨੂੰ ਪਤਾ ਲੱਗ ਜਾਂਦਾ। ਜਿਵੇਂ ਬੱਚੇ ਨੂੰ ਪਦ ਮਹਾਰਾਜ ਨੇ ਇੱਕ ਮਿਸਾਲ ਦਿੱਤੀ ਸੀ, ਉਹ ਪਤਨੀ ਦੀ ਮਿਸਾਲ ਦਿੱਤੀ ਭਾਈ ਸਾਹਿਬ, ਕਹਿੰਦੇ ਜਿਵੇਂ ਪਤਨੀ ਆਪਣੇ ਪਤੀ ਦੀ ਆਵਾਜ਼ ਪਛਾਣ ਕੇ ਚੜ ਕੇ ਮੇਰਾ ਘਰ ਵਾਲਾ ਬੋਲਦਾ।
ਹਾਂਜੀ,
ਇਸ ਤਰ੍ਹਾਂ ਮਹਾਰਾਜ ਪੋਥੀ ਤੋਂ ਜਿਹੜੇ ਬਚਨ ਗੁਰੂ ਸਾਹਿਬ ਦੇ ਆ ਰਹੇ ਨੇ, ਹਾਂਜੀ
ਪਛਾਣ ਚਤਨ ਗੁਰ ਜੈਨ,
ਉਹ ਆਪ ਜੀ ਦੀ ਕਿਰਪਾ ਨਾਲ ਮੈਨੂੰ ਪਛਾਣ ਆ ਰਹੀ ਹੈ, ਉਸੇ ਤਰ੍ਹਾਂ ਮੈਂ ਲਿਖੀ ਜਾ ਰਿਹਾ।
ਹਾਂਜੀ, ਜੋ ਸ਼ਬਦ ਬਣਾਏ,
ਜੋ ਹੋਰ ਲੋਕਾਂ ਦੇ ਸ਼ਬਦ ਬਣਾਏ ਹਨ ਗੁਰੂ ਸਾਹਿਬ ਨੂੰ ਛੱਡ ਕੇ, ਹੋਰਾਂ ਕਵੀਆਂ ਦੀ ਬਾਣੀ, ਉਹ ਮੈਂ ਪਰਖ ਕੇ ਪਰੇ ਕਰੀ, ਉਹ ਨਹੀਂ ਲਿਖਦੇ ਗੁਰੂ ਗ੍ਰੰਥ ਸਾਹਿਬ, ਜਿਹੜੀ ਗੁਰੂਆਂ ਦੀ ਬਾਣੀ ਸਤਿਗੁਰੂ ਪਹਿਲੇ ਪਾਤਸ਼ਾਹ ਦੂਜੇ ਪਾਤਸ਼ਾਹ ਉਹ ਲਿਖਦੇ।
ਹਾਂਜੀ,
ਇਸ ਤਰ੍ਹਾਂ ਕਹਿ ਕੇ ਭਾਈ ਗੁਰਦਾਸ ਨੂੰ ਚਲੇ ਗਏ। ਉਹ ਦੂਸਰੇ ਤੰਬੂ ਵਿੱਚ ਗੁਰੂ ਅਰਜਨ ਦੇਵ ਜੀ ਇਕੱਲੇ ਹੀ ਬੈਠੇ। ਹਾਂਜੀ,
ਭਗਤ ਜੋ ਆਨ ਦਿਖਾਈ ਦਈ,
ਉਹਨੇ ਨੂੰ ਸੱਚਖੰਡ ਤੋਂ 15 ਭਗਤ ਗੁਰੂ ਅਰਜਨ ਦੇਵ ਜੀ ਨੂੰ ਦਰਸ਼ਨ ਦਿੱਤੇ ਉਹਨਾਂ ਨੇ। ਹਾਂਜੀ,
ਜਿਵੇਂ ਦੇਖਣ ਤੇ ਹੋਤ ਉਧਾਰਾ,
ਐਸੇ ਭਗਤ ਮਹਾਂਪੁਰਸ਼ ਬ੍ਰਹਮ ਗਿਆਨੀ 15 ਭਗਤ ਜਿਹਨਾਂ ਦਾ ਨਾਂ ਲੈਣ ਨਾਲ ਹੀ ਪਾਪੀ ਬੰਦੇ ਉਤਰ ਜਾਂਦੇ ਆ, ਜਿਹਨਾਂ ਦੇ ਦਰਸ਼ਨ ਕਰਕੇ ਜੀਵ ਦਾ ਉਧਾਰ ਹੋ ਜਾਂਦਾ।
ਸਤਿਗੁਰੂ ਜੀ ਘਰ ਪ੍ਰਤਿਪਾਰਾ।
ਧੰਨ ਗੁਰੂ ਸਾਹਿਬ ਜੀ ਮਹਾਰਾਜ ਨੂੰ ਆ ਕੇ ਉਹਨਾਂ ਭਗਤਾਂ ਨੂੰ ਨਮਸਕਾਰ। ਕਿਹੜੇ ਸਨ? ਭਗਤ ਕਬੀਰ ਜੀ ਮਹਾਰਾਜ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਸਦਨਾ ਜੀ, ਭਗਤ ਦੀਪਾ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਸੂਰਦਾਸ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਇਹ ਜਿਹੜੇ ਸਰੀਰ ਕਰਕੇ ਦੁਨੀਆਂ ਤੋਂ ਜਾ ਚੁੱਕੇ ਸਨ, ਕਿਸੇ ਨੂੰ ਵਿਆਹ 125 ਸਾਲ ਹੋ ਗਏ ਸੀ, ਕਿਸੇ ਨੂੰ 100 ਸਾਲ ਹੋ ਗਏ ਸੀ, ਕਿਸੇ ਨੂੰ 70-80 ਸਾਲ ਹੋਏ ਸੀ, ਕਿਸੇ ਨੂੰ 200 ਸਾਲ ਹੋ ਗਏ ਸੀ, ਉਹ ਸਾਰੇ ਭਗਤ ਸੱਚਖੰਡ ਤੋਂ ਮਹਾਰਾਜ ਸਾਹਿਬ ਜੀ ਇਹ ਬਾਣੀ ਰੂਹਾਂ ਦੀ ਖੇਡ ਹੈ, ਸਰੀਰਾਂ ਦੀ ਖੇਡ ਨਹੀਂ। ਆ ਪਿੱਛੇ ਜੀ ਇੱਕ ਬੰਦੇ ਨੇ ਐਵੇਂ ਹੀ ਸ਼ੰਕਾ ਖੜਾ ਕਰਤਾ ਕਿ ਉਹ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਾਲੀ ਭਗਤਾਂ ਦੀ ਬਾਣੀ ਨਗਲਦੀ ਨਹੀਂ, ਆਪਾਂ ਵੀ ਬਿਨਾਂ ਚੁੱਕੇ ਦੇਖੇ ਸੋਚੇ ਉਹਨਾਂ ਦੀ ਗਾਂ ਫਾਰਵਰਡ ਕਰੀ ਜਾਂਦੇ ਅਤੇ ਰੌਲਾ ਪਾਈ ਜਾਂਦੇ। ਇਹ ਗੱਲ ਨਹੀਂ ਹੈ। ਉਹ ਬਾਣੀ ਜਿਹੜੀ ਭਗਤਾਂ ਦੀ, ਅਸੀਂ ਉਹ ਵੀ ਪੜ੍ਹੀ ਹੈ, ਯੂਨੀਵਰਸਿਟੀ ਨੂੰ ਪਈ ਹੈ, ਬਨਾਰਸ ਪਈ ਹੈ, ਦਿੱਲੀ ਪਈ ਹੈ, ਉਹ ਛਪੀ ਵੀ ਹੈ ਕਬੀਰ ਸਾਹਿਬ ਜੀ ਦੇ ਰਾਮਦੇਵ ਜੀ ਦੇ ਸ਼ਬਦ। ਤੁਸੀਂ ਹੈਰਾਨ ਹੋਵੋਗੇ ਇੱਕ ਪੋਥੀ ਦੂਜੇ ਨਾਲ ਰਲਦੀ, ਉਹਨਾਂ ਦੀ ਆਪਸ ਕਿਸੇ ਦੇ 10 ਸ਼ਬਦ ਨੇ, ਕਿਸੇ 'ਚ 20 ਨੇ, ਕਿਸੇ 'ਚ 15 ਘੱਟ ਨੇ, ਕਿਸੇ 'ਚ 10, ਕਿਸੇ ਦੀ ਪੰਕਤੀ ਕੋਈ ਨਹੀਂ। ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਭਗਤ ਬਾਣੀ ਹੈ, ਇਨ ਬਿੰਡ ਉੱਦਾਂ ਹੀ ਚਲੀ ਆਉਂਦੀ 400 ਸਾਲ ਦੀਆਂ ਹੱਥ ਲਿਖਤ ਪੀੜਾਂ 'ਤੇ। ਸਭ ਦੇਖੋ ਗੁਰਬਾਣੀ ਦੀ ਜਿਹੜੀ ਗੱਲ ਹੈ ਤੁਹਾਡੀ, ਇਹ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਮਾਰਗ, ਇਹ ਉਹ ਗੱਲ ਨਹੀਂ ਵੀ ਜਿਹੜੀ ਕਿਤੋਂ ਕਵੀ ਦੀ ਲੈ ਕੇ ਲਿਖਤੀ ਕੋਈ ਕਿਤੋਂ, ਇੱਦਾਂ ਨਹੀਂ ਹੋਇਆ। ਇਹ ਹੋਇਆ ਦਰਗਾਹੀ, ਉਹ ਭਗਤ ਸੱਚੇ ਪਾਤਸ਼ਾਹ ਉੱਤੋਂ ਸੱਚਖੰਡ ਪਾਏ। ਹਾਂਜੀ,
ਅਰਵਿੰਦ ਬੰਦਨਾ ਕੀ ਨਸੋ,
ਸਾਰੇ ਭਗਤਾਂ ਨੇ ਆ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਨਮਸਕਾਰ ਕੀਤੀ।
ਹਾਂਜੀ, ਲੋਕ ਨੇਮ ਜਿੱਤ ਭੀ ਨਸੋ,
ਬੜੇ ਖੁਸ਼ ਹੋਏ ਭਗਤ ਗੁਰੂ ਸਾਹਿਬ ਨੂੰ ਵੇਖ ਕੇ, ਬਹੁਤ ਹੀ ਪ੍ਰਸੰਨ ਹੋਏ ਨੇ। ਹਾਂਜੀ,
ਸਭ ਖਾਂਡੇ ਹੋਏ ਸਦੁੱਤ ਉਚਾਰੇ,
ਸਾਰੇ ਭਗਤ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਖੜੇ ਹੋ ਗਏ ਅਤੇ ਗੁਰੂ ਸਾਹਿਬ ਦੀ ਉਸਤਤ ਕਰਨ ਲੱਗੇ।
ਹਾਂਜੀ, ਬਾਰ ਬ੍ਰਹਮ ਤੁਮ ਨਰ ਤਨ ਧਾਰੇ,
ਮਹਾਰਾਜ ਜੀ ਤੁਸੀਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ, ਜੀਵਾਂ ਦਾ ਭਲਾ ਕਰਨ ਲਈ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਮਨੁੱਖੀ ਜਾਮੇ 'ਚ ਦੁਨੀਆਂ 'ਚ ਆਏ ਹੋ। ਹਾਂਜੀ,
ਹੋਰ ਜਾਣ ਕਲਯੁਗ ਕੋ ਕਾਟਾ,
ਕਲਯੁਗ ਦਾ ਸਮਾਂ ਬੜਾ ਭਿਆਨਕ, ਹੋਰ ਕਲਯੁਗ ਆ ਗਿਆ। ਹਾਂਜੀ, ਪਰਮੇਸ਼ਰ ਆਪ ਅਵਤਾਰ ਧਾਰਿਆ ਦੁਨੀਆਂ 'ਤੇ ਆਇਓ, ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਣ, ਝੱਖੜ ਬਾਓ ਨਾ ਡੋਲਈ ਪਰਬਤ ਤੇਰਾ। ਗੁਰੂ ਗ੍ਰੰਥ ਸਾਹਿਬ ਸੱਤੇ ਦੀ ਬਲਵੰਡੇ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਗੁਰੂ ਅਮਰਦਾਸ ਜੀ ਬਾਰੇ ਲਿਖਿਆ ਵੀ ਆਪ ਪਰਮੇਸ਼ਰ ਅਵਤਾਰ ਧਾਰ ਕੇ ਆਏ। ਹਾਂਜੀ,
ਭਗਤ ਬਚਨ ਬਸ ਪ੍ਰੇਮ ਗੁਸਾਈ,
ਆਪ ਭਗਤ ਬਚਨ ਹੋ, ਪ੍ਰੇਮ ਦੇ ਬਸ ਹੋ ਸੱਜੇ ਪਾਤਸ਼ਾਹ।
ਸ੍ਰੀ ਅਰਜਨ ਪੰਚਮ ਤਨ ਪਾਈ,
ਆਪ ਜੀ ਇਸ ਵੇਲੇ ਪੰਜਵਾਂ ਰੂਪ ਧਾਰਨ ਕਰਕੇ ਗੁਰੂ ਅਰਜਨ ਦੇਵ ਜੀ ਦੇ ਰੂਪ 'ਚ ਬੈਠੇ। ਗੁਰੂ ਨਾਨਕ ਸਾਹਿਬ ਅਸੀਂ ਤੁਹਾਡੇ ਉਹਨਾਂ ਭਗਤਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ, ਕਿਉਂਕਿ ਉਹ ਵੀ ਇੱਕ ਛੋਟੀਆਂ ਹਸਤੀਆਂ ਨੇ ਸਨ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਰਵਿਦਾਸ, ਉਹ ਵੀ ਪਰਮਾਤਮਾ ਹੀ ਸਨ, ਕਿਉਂਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੇ ਉਪਾਏ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ। ਉਹ ਵੀ ਉਸ ਅਕਾਲ ਪੁਰਖ ਨਾਲ ਮਿਲੀਆਂ ਹੋਈਆਂ ਰੂਹਾਂ, ਅਕਾਲ ਪੁਰਖ ਦਾ ਹੀ ਰੂਪ ਹੁੰਦੇ ਸਨ, ਜਨ ਉਹਨਾਂ ਕੋਈ ਫਰਕ ਨਹੀਂ ਹੁੰਦਾ। ਮਹਾਰਾਜ ਨੇ ਉਹਨਾਂ ਨੂੰ ਜੀ ਆਇਆ, ਆਓ ਮਹਾਰਾਜ, ਅਤੇ ਉਹ ਰੂਹਾਂ ਨੇ ਬੇਨਤੀ ਕੀਤੀ ਵੀ ਸਾਡੀ ਬਾਣੀ ਸੰਚਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਲਿਖੋ। ਅਤੇ ਸਭ ਤੋਂ ਪਹਿਲਾਂ ਕਬੀਰ ਜੀ ਬੋਲੇ ਨੇ, ਜਨਨੀ ਜਾਣਤ ਹੈ ਸੁੱਤ ਬੜਾ ਹੋਤ ਹੈ, ਜਨਨੀ ਜਾਣਤ ਹੈ ਸੁੱਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਕਰੇ। ਇੱਥੋਂ ਭਗਵਾਨ ਸ਼ੁਰੂ, ਕੱਲ੍ਹ ਆਪਾਂ ਸੁਣਾਂਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਕਿਵੇਂ ਐਡ ਕੀਤੀ ਹੈ। ਸੋ ਕੋਈ ਸ਼ੰਕਾ ਨਹੀਂ ਰਹੇਗਾ ਭਾਈ, ਜਿਹੜੇ ਸ਼ੰਕਾਵਾਦੀ ਉਹਨਾਂ ਦਾ ਤਾਂ ਰੱਬ ਵੀ ਨਹੀਂ ਮਿਟਾ ਸਕਦਾ, ਪਰ ਸ਼ਰਧਾਵਾਨ ਸਿੱਖਾਂ ਨੂੰ ਸ਼ਰਧਾ ਸ਼ੰਕਾ ਨਹੀਂ ਹੋਣਾ ਚਾਹੀਦਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਬਾਣੀ ਸੱਚਖੰਡ ਤੋਂ ਆਏ ਹੋਏ ਮਹਾਂਪੁਰਸ਼ਾਂ ਦੀ ਲਿਖਵਾ ਰਹੇ ਨੇ। ਸਰਵਣ ਕਰਨ ਦੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਯਾਲ, ਪ੍ਰਾਣਨਾਥ, ਸਰਨਾਥ ਜੀ ਕਿਰਪਾ ਕਰੋ। ਦਾ ਕਰ ਸੇਵ ਦੇ।